ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨ ਮੂਕਰ ਪਰਨਾ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਤਿਤ ਦਰ ਤੂੰ ਹੀ ਹੈ ਪਛਤਾਣਾ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨ ਮੂਕਰ ਪਰਨਾ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਤਿਤ ਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤ ਵਹਿ ਬੁਰਿਆਈ ਰਹਾਉ ਅੰਤਰ ਲੋਭ ਫਿਰ ਹਲਕਾਏ ਨਿੰਦਾ ਕਰੇ ਸਿਰ ਭਾਰ ਉਠਾਏ ਮਾਇਆ ਮੂਠਾ ਚਿੱਤ ਨਾਹੀਂ ਪਰ ਮੈਂ ਭੂਲਾ ਬਹੁਤੀ ਰਾਹੀ ਬਾਹਰ ਭੇਖ ਕਰੇ ਕਨੇਰੇ ਅੰਤਰ ਵਿਖਿਆ ਉਤਰੀ ਘੇਰੇ ਅਵਰ ਉਪਦੇਸੈ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀਂ ਨਾ ਸੀਜੈ ਮੂਰਖ ਬਾਮਣ ਪ੍ਰਭੂ ਸੰਭਾਲ ਦੇਖਤ ਸੁਨਤ ਤੇਰੇ ਹੈ ਨਾਲ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਨੀ ਲਾਗ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਨੀ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਪ੍ਰਥਮੇ ਨਾਨਕ ਚੰਦ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖੈ ਜਨ ਨੋਇ ਅਵਤਾਰ ਗੁਰ ਅੰਗਦ ਦੀ ਉਣਧਾਣ ਕਥ ਕਥਾ ਗਿਆਣ ਪੰਚ ਭੂਤ ਬਸ ਕੀਨੇ ਜਮਤ ਨਾਂਤਰਾ ਗੁਰ ਅਮਰ ਗੁਰੂ ਸ਼੍ਰੀ ਸਤ ਕਲਯੁਗ ਰਾਖੀ ਪਤ ਅਗਣ ਦੇਖਤ ਗਤ ਚਰਨ ਕਮਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਪਇਓ ਪਰਸਨ ਰਾਜ ਜੋਗ ਤਖਤ ਦੀਅਨ ਗੁਰੂ ਰਾਮਦਾਸ ਰਾਜ ਜੋਗ ਤਖਤ ਦੀਅਨ ਗੁਰੂ ਰਾਮਦਾਸ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਪਾਵਨ ਦਰਬਾਰ ਵਿੱਚੋਂ ਜੋ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਹੋਇਆ ਹੈ ਅੰਮ੍ਰਿਤ ਵੇਲੇ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਅੱਜ ਦਾ ਪਾਵਨ ਮੁੱਖ ਵਾਕ ਸਰਵਣ ਕੀਤਾ ਹੈ। ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਜੀਵਨ ਜਾਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਦੀ ਹਰ ਪਾਸੇ ਤੋਂ ਅਗਵਾਈ ਕਰਦੀ ਹੈ। ਜਿੱਥੇ ਅਸੀਂ ਬਾਣੀ ਪੜ੍ਹ ਕੇ ਆਨੰਦ ਲੈਣਾ ਹੈ, ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਡੀ ਅਗਵਾਈ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੀਵਨ ਦਾ ਢੰਗ ਦੱਸਦੀ ਹੈ, ਗ੍ਰਿਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਯੋਗੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਪੰਡਿਤ ਕਾਜ਼ੀ ਮੁੱਲਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹਜ਼ੂਰ ਕਹਿੰਦੇ ਨੇ ਯੋਗੀ ਨੂੰ ਉਪਦੇਸ਼ ਕਰਦੇ ਹੋਏ ਕਿਸੇ ਇੱਕ ਮਜ਼ਹਬ ਦੀ ਜਾਂ ਇੱਕ ਫਿਰਕੇ ਦੀ ਗੁਰੂ ਗ੍ਰੰਥ ਸਾਹਿਬ ਨੇ ਗਵਾਹੀ ਨਹੀਂ ਕੀਤੀ, ਸਾਰੀ ਮਨੁੱਖਤਾ ਦੀ ਗਵਾਹੀ ਕੀਤੀ ਹੈ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਯੋਗੀ ਨੂੰ ਉਪਦੇਸ਼ ਕਰਦੇ ਹੋਏ ਵੀ ਯੋਗੀ ਕਿਸ ਤਰ੍ਹਾਂ ਦਾ ਚਾਹੀਦਾ। ਹਜ਼ੂਰ ਕਹਿੰਦੇ ਨੇ ਗੱਲੀ ਯੋਗ ਨਾ ਹੋਈ, ਹੇ ਯੋਗੀ ਗੱਲਾਂ ਨਾਲ ਰੱਬ ਪ੍ਰਾਪਤ ਨਹੀਂ ਹੁੰਦਾ, ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਯੋਗੀ ਕਹੀਐ ਸੋਈ। ਜਿਹੜਾ ਇੱਕ ਨਜ਼ਰ ਦੇ ਨਾਲ ਇੱਕੋ ਜਿਹਾ ਸਾਰੇ ਮਨੁੱਖਾਂ ਨੂੰ ਦੇਖੇ, ਹੇ ਜੋਗੀ, ਉਹਨੂੰ ਜੋਗੀ ਕਹਿੰਦੇ ਨੇ, ਉਹਨੂੰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪੰਡਿਤ ਕਿਹੋ ਜਿਹਾ ਚਾਹੀਦਾ ਹੈ? ਸੋ ਪੰਡਿਤ ਜੋ ਮਨ ਪ੍ਰਬੋਧ ਹੈ। ਪੰਡਿਤ ਉਹ ਹੈ ਜਿਹੜਾ ਆਪਣੇ ਮਨ ਨੂੰ ਵੀ ਉਪਦੇਸ਼ ਕਰਦਾ ਹੈ, ਕੇਵਲ ਬਾਕੀ ਲੋਕਾਂ ਨੂੰ ਹੀ ਉਪਦੇਸ਼ ਨਾ ਕਰਦਾ ਰਹੇ, ਜਿਹੜਾ ਆਪਣੇ ਮਨ ਨੂੰ ਵੀ ਉਪਦੇਸ਼ ਕਰਦਾ ਉਹਨੂੰ ਪੰਡਿਤ ਕਹਿੰਦੇ ਨੇ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ। ਹਜ਼ੂਰ ਕਹਿੰਦੇ ਨੇ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ਼। ਜਿਹੜਾ ਪੰਡਿਤ ਸਾਰੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਕਰਦਾ ਹੈ, ਉਹ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਮਹਾਰਾਜ ਕਹਿੰਦੇ ਨੇ ਅਸੀਂ ਉਸ ਪੰਡਿਤ ਨੂੰ ਨਮਸਕਾਰ ਕਰਦੇ ਹਾਂ ਜਿਹੜਾ ਇਹੋ ਜਿਹਾ ਪੰਡਿਤ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਬ੍ਰਾਹਮਣ ਕਿਹੋ ਜਿਹਾ ਚਾਹੀਦਾ? ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਿਹੜਾ ਪਾਰ ਬ੍ਰਹਮ ਨੂੰ ਪਛਾਣ ਲਏ, ਜਿਹਨੂੰ ਜਾਣ ਪਛਾਣ ਆ ਜੇ ਰੱਬ ਕਿਸ ਤਰ੍ਹਾਂ ਦਾ ਹੈ, ਕਿਵੇਂ ਮਿਲਦਾ ਹੈ, ਜਿਹੜਾ ਰੱਬ ਨੂੰ ਪਛਾਣ ਲਏ ਉਹੀ ਬ੍ਰਾਹਮਣ ਹੈ। ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਇੱਕ ਸ਼ਬਦ ਵਿੱਚ ਕਹਿੰਦੇ ਨੇ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਅੰਦਰ ਜਿਹੜਾ ਪਰਮੇਸ਼ਰ ਨੂੰ ਪਛਾਣ ਲਏ। ਗਰੀਬ ਨਿਵਾਸ ਕਹਿੰਦੇ ਨੇ, ਖੱਤਰੀ ਕਿਹਨੂੰ ਕਹਿੰਦੇ ਨੇ? ਖੱਤਰੀ ਨੂੰ ਰਣ ਭੂਮੀ ਵਿੱਚ ਯੂਜਨਾ ਤੇ ਆਉਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਖੱਤਰੀ ਸੋ ਜੋ ਕਰਮਾਂ ਕਾ ਸੂਰ। ਇਹ ਜਿਹੜੇ ਪੰਜ ਵਿਕਾਰ ਨੇ, ਜਿਹੜਾ ਇਹਨਾਂ ਦੇ ਮੁਕਾਬਲੇ ਤੇ ਲੜਦਾ ਹੈ, ਜਿੱਤ ਪ੍ਰਾਪਤ ਕਰਦਾ, ਉਸੇ ਖੱਤਰੀ ਨੂੰ ਅਸੀਂ ਸੂਰਮਾ ਮੰਨਦੇ ਹਾਂ। ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਨੇ ਗ੍ਰਿਸ਼ਤੀ ਨੂੰ ਵੀ ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਨੇ ਉਪਦੇਸ਼ ਕੀਤਾ ਕਿ ਗ੍ਰਿਸ਼ਤੀ ਕਿਹਨੂੰ ਕਹਿੰਦੇ ਨੇ? ਗ੍ਰਿਸ਼ਤੀ ਉਹ ਨਹੀਂ ਹੈ ਜਿਹੜਾ ਕੇਵਲ ਵਿਆਹ ਸ਼ਾਦੀ ਕਰ ਲਏ, ਬਾਲ ਬੱਚੇ ਪਰਿਵਾਰਦਾਰ ਹੋਵੇ, ਸਿਰਫ ਉਹਨੂੰ ਗ੍ਰਿਸ਼ਤੀ ਨਹੀਂ ਕਹਿੰਦੇ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੋ ਗਿਰਹੀ ਜੋ ਨਿਗ੍ਰਹਿ ਕਰੈ। ਭਾਈ, ਜਿਹੜਾ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਦਾ ਹੈ, ਜਿਹੜਾ ਆਪਣੀਆਂ ਵਾਸ਼ਨਾਵਾਂ ਨੂੰ ਕਾਬੂ ਵਿੱਚ ਰੱਖਦਾ ਹੈ, ਹਜ਼ੂਰ ਬਾਬਾ ਨਾਨਕ ਜੀ ਕਹਿੰਦੇ ਨੇ ਉਹਨੂੰ ਗ੍ਰਿਸ਼ਤੀ ਕਹਿੰਦੇ ਨੇ। ਜਪ ਤਪ ਸੰਜਮ ਭੀਖਿਆ ਕਰੈ, ਮਹਾਰਾਜ ਬਾਬਾ ਨਾਨਕ ਜੀ ਕਹਿੰਦੇ ਨੇ ਗ੍ਰਿਸ਼ਤੀ ਉਹ ਨਹੀਂ ਹੈ ਜਿਹੜਾ ਕੇਵਲ ਬੱਚਿਆਂ ਵਾਸਤੇ ਮੰਗਦਾ ਰਹੇ, ਪਰਿਵਾਰ ਵਾਸਤੇ ਮੰਗਦਾ ਰਹੇ। ਹਜ਼ੂਰ ਕਹਿੰਦੇ ਨੇ ਉਸ ਰੱਬ ਕੋਲੋਂ ਜਿੱਥੇ ਤੂੰ ਪਰਿਵਾਰ ਵਾਸਤੇ, ਬੱਚਿਆਂ ਵਾਸਤੇ ਮੰਗਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੇ ਭਾਈ, ਰੱਬ ਕੋਲੋਂ ਜਪ ਵੀ ਮੰਗਿਆ ਕਰ, ਰੱਬ ਕੋਲੋਂ ਤਪ ਵੀ ਮੰਗਿਆ ਕਰ, ਭਾਵ ਕਿ ਸੇਵਾ ਵੀ ਮੰਗਿਆ ਕਰ, ਸਿਮਰਨ ਵੀ ਮੰਗਿਆ ਕਰ, ਉਸ ਰੱਬ ਕੋਲੋਂ ਸੰਜਮ 'ਚ ਰਹਿਣਾ ਵੀ ਮੰਗਿਆ ਕਰ। ਜਪ ਤਪ ਸੰਜਮ ਭੀਖਿਆ ਕਰੈ। ਗਰੀਬ ਨਿਵਾਸ ਕਹਿੰਦੇ ਨੇ, ਸੋ ਗਿਰਹੀ ਗੰਗਾ ਕਾ ਨੀਰ, ਪੁੰਨ ਦਾਨ ਕਾ ਕਰੇ ਸਰੀਰ। ਜਿਹੜਾ ਆਪਣੇ ਸਰੀਰ ਨੂੰ ਪੁੰਨ ਦਾਨ ਦਾ ਰੂਪ ਹੀ ਬਣਾ ਲਏ, ਭਾਵ ਕਿ ਜਿਹੜਾ ਮਨੁੱਖਤਾ ਦੀ ਸੇਵਾ ਕਰਦਾ, ਜਗਤ ਦੀ ਸੇਵਾ ਕਰਦਾ, ਸਾਰੇ ਮਨੁੱਖਾਂ ਨੂੰ ਰੱਬ ਦੀ ਅੰਸ਼ ਬੰਸ਼ ਸਮਝ ਕੇ ਉਹਨਾਂ ਦੀ ਸੇਵਾ ਕਰਦਾ, ਆਪਣੇ ਸਰੀਰ ਨੂੰ ਸੇਵਾ ਵਿੱਚ ਹੀ ਹਾਜ਼ਰ ਕਰਦੇ, ਮਹਾਰਾਜ ਕਹਿੰਦੇ ਨੇ ਉਹ ਗ੍ਰਿਸ਼ਤੀ ਗੰਗਾ ਦੇ ਪਾਣੀ ਨਾਲੋਂ ਵੀ ਪਵਿੱਤਰ ਹੈ। ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਨੇ ਹਰ ਪੱਖ 'ਤੇ ਸਾਡੀ ਅਗਵਾਈ ਕੀਤੀ ਹੈ, ਹਰ ਪੱਖ 'ਤੇ ਸਾਨੂੰ ਜਿਉਣ ਦਾ ਢੰਗ ਦੱਸਿਆ ਹੈ। ਜਿੱਥੇ ਬਾਣੀ ਨੇ ਸਾਨੂੰ ਆਨੰਦ ਬਖਸ਼ਿਸ਼ ਕਰਨਾ, ਸਾਡਾ ਲੋਕ ਪਰਲੋਕ ਸੁਹੇਲਾ ਕਰਨਾ, ਮਹਾਰਾਜ ਕਹਿੰਦੇ ਨੇ ਹੇ ਭਾਈ, ਜੋ ਬਾਣੀ ਵਿੱਚ ਲਿਖਿਆ ਹੈ ਉਪਦੇਸ਼, ਉਹਨੂੰ ਗ੍ਰਹਿਣ ਕਰੋ, ਉਹਦੇ 'ਤੇ ਚੱਲਣ ਦੀ ਖੇਚਲ ਕਰੋ, ਤਾਂ ਕਿ ਸਾਡਾ ਲੋਕ ਸੁਖੀ ਹੈ, ਪਰਲੋਕ ਸੁਹੇਲਾ ਹੋ ਸਕੇ। ਸਾਧ ਸੰਗਤ, ਅੱਜ ਦਾ ਜੋ ਪਾਵਨ ਮੁੱਖ ਵਾਕ ਹੈ ਗੁਰੂ ਅਰਜਨ ਸਾਹਿਬ ਜੀ ਦਾ, ਇੱਕ ਬ੍ਰਾਹਮਣ ਦੇ ਪਰਥਾਏ ਹੈ। ਮੈਂ ਇੱਕ ਬੇਨਤੀ ਕਰਾਂਗਾ, ਬੜੇ ਧਿਆਨ ਦੇ ਨਾਲ ਸਰਵਣ ਕਰਨੀ। ਬ੍ਰਾਹਮਣ ਤੋਂ ਭਾਵ ਹੈ ਧਾਰਮਿਕ ਆਗੂ, ਜਿਹੜਾ ਧਰਮ ਦੇ ਖੇਤਰ ਵਿੱਚ ਸਾਡੀ ਅਗਵਾਈ ਕਰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਬ੍ਰਾਹਮਣ ਕਹਿਣ ਤੋਂ ਭਾਵ ਹੈ ਭਾਈ, ਜਿਹੜਾ ਧਾਰਮਿਕ ਬੰਦਾ ਹੈ, ਜਿਹੜਾ ਬਾਕੀ ਲੋਕਾਂ ਨੂੰ ਉਪਦੇਸ਼ ਕਰਦਾ ਹੈ, ਜਿਹੜਾ ਬਾਕੀ ਲੋਕਾਂ ਦੀ ਧਰਮ ਦੇ ਖੇਤਰ 'ਚ ਅਗਵਾਈ ਕਰਦਾ, ਉਹਨੂੰ ਸੱਚੇ ਪਾਤਸ਼ਾਹ ਨੇ, ਵੱਖਰੀ ਗੱਲ ਹੈ, ਇੱਕ ਬ੍ਰਾਹਮਣ ਦੇ ਪਰਥਾਏ ਇਹ ਸ਼ਬਦ ਉਚਾਰਨ ਕੀਤਾ। ਪਰ ਇਹ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਦੇਵ ਜੀ ਦਾ ਇੱਕ ਪਾਵਨ ਬਚਨ ਹੈ। ਮਹਾਰਾਜ ਕਹਿੰਦੇ ਨੇ ਕਾਜ਼ੀਕ ਨੂੰ ਕਹਿੰਦੇ ਨੇ, ਮੈਂ ਤੇ ਕਈ ਵਾਰੀ ਸੋਚਦਾ ਜਿਹੜਾ ਉਪਦੇਸ਼ ਗੁਰੂ ਜੀ ਨੇ ਕਾਜ਼ੀ ਨੂੰ ਕੀਤਾ ਉਹ ਸਾਡੇ ਵਾਸਤੇ ਵੀ ਓਨੀ ਅਹਿਮੀਅਤ ਰੱਖਦਾ ਹੈ। ਮਹਾਰਾਜ ਕਹਿੰਦੇ ਨੇ ਸੱਚ ਕਮਾਵੇ ਸੋਈ ਕਾਜ਼ੀ, ਕਾਜ਼ੀ ਉਹ ਹੈ ਜਿਹੜੀ ਸਦਾ ਰਹਿਣ ਵਾਲੀ ਸੱਚ ਦੀ ਕਮਾਈ ਕਰਦਾ ਹੈ। ਤੇ ਹਾਜੀ ਕੌਣ ਹੈ? ਜੋ ਦਿਲ ਸੋਧੈ ਸੋਈ ਹਾਜੀ, ਜਿਹੜਾ ਆਪਣੇ ਹਿਰਦੇ ਨੂੰ ਪਵਿੱਤਰ ਕਰ ਲਏ ਉਹੀ ਹਾਜੀ ਹੈ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਣਤ ਕਰਵਾ ਲੈਣੀ, ਰੋਜੇ ਰੱਖ ਲੈਣੇ, ਮੱਕੇ ਦਾ ਹੱਜ ਕਰ ਲੈਣਾ, ਨਮਾਜ਼ ਪੜ੍ਹ ਲੈਣੀ, ਇਹਨੂੰ ਕੇਵਲ ਮੁਸਲਮਾਨ ਨਹੀਂ ਕਹਿੰਦੇ। ਹਜ਼ੂਰ ਕਹਿੰਦੇ ਨੇ ਮੁਸਲਮਾਨ ਕਹਾਵਣ ਮੁਸ਼ਕਲ, ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਮੁਸਲਮਾਨ ਕਹਾਉਣਾ ਬੜਾ ਸੌਖਾ, ਰੋਜੇ ਰੱਖ ਲਓ, ਹੱਜ ਕਰ ਆਓ, ਨਮਾਜ਼ਾਂ ਪੰਜ ਪੜ੍ਹ ਲਓ, ਮਹਾਰਾਜ ਕਹਿੰਦੇ ਨੇ ਪਰ ਮੁਸਲਮਾਨ ਕਹਾਉਣਾ ਬਹੁਤ ਔਖਾ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੇ, ਮਹਾਰਾਜ ਕਹਿੰਦੇ ਨੇ ਜੇ ਕੋ ਹੋਏ ਤੇ ਖਵਾ ਵੀ ਲਏ। ਹਜ਼ੂਰ ਕਹਿੰਦੇ ਨੇ ਮੁਸਲਮਾਨ ਮੋਮ ਦਿਲ ਹੋਵੇ, ਭਈ ਮੁਸਲਮਾਨ ਦਿਲ ਦਾ ਕੋਮਲ ਹੋਣਾ ਚਾਹੀਦਾ, ਮੋਮ ਪਿਘਲ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਮੁਸਲਮਾਨ ਉਹ ਜਿਹੜਾ ਕੋਮਲ ਦਿਲ ਵਾਲਾ ਹੋਵੇ, ਮੋਮ ਦਿਲ ਹੋਵੇ। ਮੈਂ ਸਾਰੇ ਮੁਸਲਮਾਨਾਂ ਦੀ ਗੱਲ ਨਹੀਂ ਕਰਦਾ, ਪਰ ਮੈਂ ਕਹਿੰਦਾ ਉਹ ਵੀ ਮੁਸਲਮਾਨ ਖਵਾਉਂਦੇ ਨੇ ਜਿਹੜੇ ਹਜ਼ਾਰਾਂ ਬੱਚਿਆਂ ਨੂੰ ਮਾਰ ਦਿੰਦੇ ਨੇ, ਨਿਰਦੋਸ਼ਾਂ ਨੂੰ ਮਾਰ ਦਿੰਦੇ ਨੇ, ਸੈਂਕੜੇ ਸੈਂਕੜੇ ਬੰਦਿਆਂ ਨੂੰ, ਸੈਂਕੜੇ ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਨਿਰਦੋਸ਼ ਲੋਕਾਂ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਮੁਸਲਮਾਨ ਉਹ ਹੈ ਜਿਹਦੇ ਮਨ ਵਿੱਚ ਦਇਆ ਹੈ, ਮੁਸਲਮਾਨ ਉਹ ਹੈ ਜਿਹੜਾ ਦਿਲ ਦਾ ਕੋਮਲ ਹੋਵੇ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਤੇ ਸਾਧ ਸੰਗਤ, ਜੇ ਮੁਸਲਮਾਨ ਨੂੰ ਗੁਰਦੇਵ ਕਹਿੰਦੇ ਨੇ ਮੁਸਲਮਾਨ ਕਹਾਉਣਾ ਬੜਾ ਮੁਸ਼ਕਲ ਹੈ, ਤੇ ਇੱਧਰ ਸਾਨੂੰ ਵੀ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਜੇ ਮੁਸਲਮਾਨ ਕਹਾਉਣਾ ਮੁਸ਼ਕਲ ਹੈ ਤੇ ਸਿੱਖ ਕਹਾਉਣਾ ਵੀ ਬੜਾ ਮੁਸ਼ਕਲ ਹੈ, ਗੁਰਸਿੱਖ ਬਣਨਾ ਵੀ ਬੜਾ ਔਖਾ ਹੈ। ਉਹ ਸਾਰਾ ਸ਼ਬਦ ਆਪ ਜੀ ਨੂੰ ਆਉਂਦਾ ਵੀ ਹੈ, ਵਿਚਾਰ ਲੈਣਾ ਕਿ ਗੁਰਸਿੱਖ ਖਵਾਉਣਾ ਕਿਵੇਂ ਔਖਾ ਹੈ, ਜਿਹੜਾ ਗੁਰਮੁਖ ਖਵਾਵੇ ਉਹਨੂੰ ਕੀ ਕਰਨਾ ਚਾਹੀਦਾ ਹੈ। ਤੇ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿੱਚ ਇੱਕ ਬ੍ਰਾਹਮਣ ਨੂੰ ਉਪਦੇਸ਼ ਕੀਤਾ ਹੈ, ਭਾਵਕਿ ਇੱਕ ਧਾਰਮਿਕ ਬੰਦੇ ਨੂੰ ਉਪਦੇਸ਼ ਕੀਤਾ। ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਉਪਦੇਸ਼ ਵੀ ਕੀਤਾ ਗਿਆ ਧਾਰਮਿਕ ਆਗੂਆਂ ਨੂੰ ਤੇ ਬਾਕੀ ਪਰਜਾ ਨੂੰ, ਖਲਕਤ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਸੁਚੇਤ ਕੀਤਾ। ਧਰਮ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਲੋਕ, ਧਰਮ ਦੇ ਨਾਂ ਤੇ ਹੇਰਾ ਫੇਰੀ ਕਰਨ ਵਾਲੇ ਲੋਕ, ਇਹਨਾਂ ਤੋਂ ਵੀ ਬਚੋ। ਖਿਮਾ ਕਰਨੀ ਸਾਧ ਸੰਗਤ, ਆਸਾ ਦੀ ਵਾਰ ਸਾਰੀ ਪੜ੍ਹ ਕੇ ਦੇਖ ਲਓ। ਗੁਰੂ ਨਾਨਕ ਦੇਵ ਜੀ ਚਾਹੁੰਦੇ ਨੇ ਮੇਰਾ ਸਿੱਖ ਧਰਮ ਦੇ ਨਾਂ ਤੇ ਕਿਤੇ ਲੁੱਟਿਆ ਨਾ ਜਾਏ, ਮੇਰਾ ਸਿੱਖ ਧਰਮ ਦੇ ਨਾਂ ਤੇ ਕਿਤੇ ਗੁੰਮਰਾਹ ਨਾ ਹੋ ਜਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਦੰਭੀਆਂ ਪਖੰਡੀਆਂ ਨੂੰ ਦੰਭ ਪਖੰਡ ਛੱਡ ਕੇ ਇੱਕ ਸੱਚ ਦੇ ਰਸਤੇ ਤੇ ਤੁਰਨ ਦਾ ਉਪਦੇਸ਼ ਕੀਤਾ। ਤੇ ਅੱਜ ਦਾ ਪਾਵਨ ਸ਼ਬਦ ਇੱਕ ਬ੍ਰਾਹਮਣ ਦੇ ਪਰਥਾਏ ਹੈ, ਉਹ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਸਰਵਣ ਕਰੀਏ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ।
ਰਾਗ ਆਸਾ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ 372 ਅੰਗ ਤੇ ਸੁਭਾਇਮਾਨ ਹੈ ਜੀ।
ਦਾਨ ਦੇ ਕਰ ਪੂਜਾ ਕਰਨਾ।
ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਪੰਡਿਤ ਹੈ, ਬਹੁਤ ਸਾਰੇ ਜਜਮਾਨ ਇਹਦਾ ਸਤਿਕਾਰ ਕਰਨ ਵਾਲੇ, ਇਹਦੇ ਪਿੱਛੇ ਲੱਗਣ ਵਾਲੇ, ਇਹਦੇ ਕੋਲੋਂ ਧਾਰਮਿਕ ਉਪਦੇਸ਼ ਲੈਣ ਵਾਲੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਜਮਾਨਾਂ ਕੋਲੋਂ ਦਾਨ ਵੀ ਲੈਂਦਾ ਹੈ, ਜਜਮਾਨਾਂ ਕੋਲੋਂ ਪੂਜਾ ਵੀ ਕਰਾਉਂਦਾ ਹੈ। ਮਹਾਰਾਜ ਕਹਿੰਦੇ ਨੇ ਜਜਮਾਨ ਇਹਨੂੰ ਦਾਨ ਵੀ ਦਿੰਦੇ ਨੇ, ਇਹਦੀ ਪੂਜਾ ਵੀ ਕਰਦੇ ਨੇ, ਪਾਪ ਕੇ ਇਹਦਾ ਸਤਿਕਾਰ ਵੀ ਕਰਦੇ ਨੇ।
ਲੈਤ ਦੇਤ ਉਨ ਮੂਕਰ ਪਰਨਾ।
ਹਜ਼ੂਰ ਕਹਿੰਦੇ ਨੇ ਲੈਂਦਾ ਦਿੰਦਾ ਵੀ ਹੈ, ਆਪਣੇ ਜਜਮਾਨਾਂ ਕੋਲੋਂ ਦਾਨ ਲੈਂਦਾ ਵੀ ਹੈ, ਪਰ ਦਾਨ ਲੈ ਕੇ ਮੁੱਕਰ ਵੀ ਜਾਂਦਾ, ਭਾਵ ਕਿ ਉਹਨਾਂ ਦਾ ਧੰਨਵਾਦ ਨਹੀਂ ਕਰਦਾ, ਗ੍ਰਿਸ਼ਤੀਆਂ ਦਾ ਸ਼ੁਕਰਾਨਾ ਨਹੀਂ ਕਰਦਾ। ਜਜਮਾਨ ਕੰਮ ਕਰਦੇ ਨੇ, ਖੇਤੀ ਦਾ, ਵਾਹੀ ਦਾ, ਹੱਟੀ ਦਾ, ਵਪਾਰ ਦਾ ਕੰਮ ਉਹ ਕਰਦੇ ਨੇ, ਇਹਨੂੰ ਮਾਇਆ ਦਿੰਦੇ ਨੇ, ਪਰ ਫਿਰ ਵੀ ਉਹਨਾਂ ਦਾ ਧੰਨਵਾਦ ਨਹੀਂ ਕਰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼ਿਵਰਾਤਰੀ ਦੇ ਮੇਲੇ 'ਤੇ ਅਚਲ ਬਟਾਲੇ ਆਏ ਅਤੇ ਉਹਨਾਂ ਭੰਗਰ ਨਾਥ ਜੋਗੀ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਸੀ, ਤੁਸਾਂ ਸਾਡੇ ਦੁੱਧ ਵਰਗੇ ਪੰਥ ਵਿੱਚ, ਦੋਗੀਆਂ ਦੇ ਦੁੱਧ ਵਰਗੇ ਪੰਥ ਵਿੱਚ ਕਾਜ਼ੀ ਪਾ ਦਿੱਤੀ ਹੈ। ਮਹਾਰਾਜ ਨੇ ਆਖਿਆ, ਮੈਂ ਸਮਝਣਾ ਚਾਹੁੰਦਾ ਤੁਸੀਂ ਕੀ ਕਹਿਣਾ ਚਾਹੁੰਦੇ। ਉਹਨਾਂ ਨੇ ਆਖਿਆ, ਪਹਿਲਾਂ ਤੁਸੀਂ ਜੋਗੀ ਬਣੇ, ਜਦੋਂ ਸਾਡੇ ਕੋਲ ਸੁਮੇਰ ਪਰਬਤ 'ਤੇ ਗਏ ਉਦੋਂ ਤੁਹਾਡਾ ਲਿਬਾਸ ਜੋਗੀਆਂ ਵਾਲਾ ਸੀ, ਸਿੱਧਾਂ ਵਾਲਾ ਸੀ, ਪਰ ਹੁਣ ਤੁਸੀਂ ਗ੍ਰਿਸ਼ਤੀ ਕੱਪੜੇ ਕਿਉਂ ਪਾ ਲਏ? ਇੱਕ ਜੋਗ ਮਤ ਵਿੱਚ ਸ਼ਾਮਲ ਹੋਇਆ ਬੰਦਾ ਫਿਰ ਗ੍ਰਿਸ਼ਤੀ ਵਾਲੇ ਕੱਪੜੇ ਪਾ ਲਏ। ਗੁਰੂ ਨਾਨਕ ਸਾਹਿਬ ਨੇ ਉਹਨਾਂ ਵਾਲਾ ਭੇਖ ਧਾਰਨ ਕੀਤਾ ਸੀ ਅਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਭਈ ਜਿਹੜਾ ਜੋਗੀ ਬਣ ਕੇ ਬਾਅਦ ਵਿੱਚ ਫਿਰ ਗ੍ਰਿਸ਼ਤੀਆਂ ਵਾਲੇ ਕੱਪੜੇ ਪਾ ਲਏ, ਸਮਝ ਲਓ ਵੀ ਉਹਨੇ ਸਾਡੇ ਦੁੱਧ ਵਰਗੇ ਚਿੱਟੇ ਪੰਥ ਵਿੱਚ ਕਾਂਜੀ ਪਾ ਦਿੱਤੀ। ਬਾਬਾ ਨਾਨਕ ਜੀ ਆਖਣ ਲੱਗੇ, ਓਏ ਜੋਗੀ ਹੋ, ਜਿਹੜੇ ਗ੍ਰਿਸ਼ਤੀਆਂ ਦੇ ਘਰਾਂ ਵਿੱਚੋਂ ਮੰਗਦੇ ਹੋ, ਰੋਟੀ ਖਾਂਦੇ ਹੋ, ਜਿਸ ਗ੍ਰਿਸ਼ਤ ਨੇ ਤੁਹਾਨੂੰ ਪਾਲਿਆ, ਪੋਸ਼ਿਆ, ਵੱਡਾ ਕੀਤਾ, ਜਦੋਂ ਉਹਨਾਂ ਦੀ ਸੇਵਾ ਦਾ ਮੌਕਾ ਆਇਆ, ਤੁਸੀਂ ਗ੍ਰਿਸ਼ਤ ਨੂੰ ਮਾੜਾ ਮਾੜਾ ਕਹਿ ਕੇ ਛੱਡ ਕੇ ਜੰਗਲ ਬੀਆਬਾਨਾਂ ਵਿੱਚ, ਪਹਾੜਾਂ ਦੀਆਂ ਗੁਫਾਵਾਂ ਵਿੱਚ ਚਲੇ ਗਏ। ਬਾਬਾ ਨਾਨਕ ਜੀ ਆਖਣ ਲੱਗੇ, ਹੁਣ ਵੀ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ, ਤੁਸੀਂ ਗ੍ਰਿਸ਼ਤੀਆਂ ਦੇ ਦਰਵਾਜ਼ੇ 'ਤੇ ਜਾ ਕੇ ਅਲਖ ਜਗਾਉਂਦੇ ਹੋ, ਜਿਹੜੇ ਗ੍ਰਿਸ਼ਤੀ ਤੁਹਾਨੂੰ ਖਾਣ ਵਾਸਤੇ ਦਿੰਦੇ ਨੇ, ਤੁਹਾਡੀ ਸੇਵਾ ਕਰਦੇ ਨੇ, ਉਹਨਾਂ ਨੂੰ ਕਾਂਜੀ ਕਹਿਣ ਲੱਗਿਆ ਕੁਝ ਸੋਚਣਾ ਚਾਹੀਦਾ। ਆਪਣੇ ਆਪ ਨੂੰ ਦੁੱਧ ਕਹਿੰਦੇ ਹੋ, ਜੇ ਗ੍ਰਿਸ਼ਤੀ ਲੋਕ ਤੁਹਾਡੇ ਹੱਥ 'ਤੇ ਕੁਝ ਨਾ ਰੱਖਣ ਤਾਂ ਤੁਹਾਡੇ ਪੱਲੇ ਕੀ ਹੈ? ਵਿਣ ਦਿੱਤਾ ਕਿਛ ਹੱਥ ਨ ਆਈ। ਬਾਬਾ ਨਾਨਕ ਜੀ ਕਹਿਣ ਲੱਗੇ, ਉਹਨਾਂ ਨੂੰ ਕਾਂਜੀ ਕਹਿੰਦੇ ਹੋ? ਮਹਾਰਾਜ ਆਖਣ ਲੱਗੇ, ਹੇ ਭਾਈ ਯਾਦ ਰੱਖੋ, ਇਹ ਜਿਹੜਾ ਬ੍ਰਾਹਮਣ ਹੈ, ਧਾਰਮਿਕ ਆਗੂ, ਇਹ ਗ੍ਰਿਸ਼ਤੀਆਂ ਕੋਲੋਂ, ਜਜਮਾਨਾਂ ਕੋਲੋਂ ਦਾਨ ਪੁੰਨ ਵੀ ਲੈਂਦਾ, ਉਹਨਾਂ ਦਾ ਧੰਨਵਾਦ ਵੀ ਨਹੀਂ ਕਰਦਾ। ਖਿਮਾ ਕਰਨੀ ਸਾਧ ਸੰਗਤ, ਸਾਡੇ ਵਿੱਚ ਵੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਹੋਣਗੇ, ਪਰ ਮੈਂ ਆਪਣੇ ਵਰਗਿਆਂ ਦੀ ਗੱਲ ਕਰਨਾ। ਜ਼ਮੀਨ ਨਹੀਂ, ਮਰਲਾ ਨਹੀਂ, ਵਪਾਰ ਨਹੀਂ, ਹੱਟੀ ਨਹੀਂ ਕਰਦਾ, ਦੁਕਾਨ ਨਹੀਂ ਕਰਦਾ, ਮਜ਼ਦੂਰੀ ਵਪਾਰ ਨਹੀਂ ਕਰਦਾ। ਅਤੇ ਜੇ ਉਹ ਵੀ ਬੰਦਾ ਆਖੇ ਵੀ ਮੈਂ ਨਿਸ਼ਕਾਮ ਹਾਂ, ਚਲੋ ਕਿਸੇ ਦੀ ਜ਼ਮੀਨ, ਮਰਲਾ, ਜਾਇਦਾਦ ਹੋਵੇ ਤਾਂ ਚੰਗੀ ਗੱਲ ਹੈ, ਪਰ ਜਿਸ ਬੰਦੇ ਦੀ ਜ਼ਮੀਨ ਵੀ ਕੋਈ ਨਹੀਂ, ਵਪਾਰ ਵੀ ਕੋਈ ਨਹੀਂ ਕਰਦਾ, ਹੱਟੀ ਵੀ ਕੋਈ ਨਹੀਂ ਕਰਦਾ, ਬਿਜ਼ਨਸ ਵੀ ਕੋਈ ਨਹੀਂ ਕਰਦਾ, ਮਜ਼ਦੂਰੀ ਵੀ ਨਹੀਂ ਕਰਦਾ, ਅਤੇ ਉਹ ਬੰਦਾ ਧਰਮ ਦਾ ਉਪਦੇਸ਼ਕ ਹੋਵੇ, ਅਤੇ ਫਿਰ ਆਖੇ ਵੀ ਮੈਂ ਨਿਸ਼ਕਾਮ ਹਾਂ, ਬੰਦਾ ਪੁੱਛੇ, ਮੈਂ ਤਾਂ ਹੈਰਾਨ ਹੁੰਦਾ ਵੀ ਜੇ ਤੂੰ ਨਿਸ਼ਕਾਮ ਆ ਤਾਂ 25-25 ਲੱਖ ਵਾਲੀ ਗੱਡੀ ਕਿੱਧਰੋਂ ਆ ਗਈ? ਜ਼ਮੀਨ ਤੇਰੀ ਨਹੀਂ, ਮਰਲਾ ਤੇਰਾ ਨਹੀਂ, ਹੱਟੀ ਦੁਕਾਨ ਤੇਰੀ ਨਹੀਂ, ਇਹ ਗੱਡੀ ਵਿੱਚ ਤੇਲ ਕਿੱਥੋਂ ਪੈਂਦਾ? ਸਭ ਕੁਝ ਲੈਣਾ ਵੀ ਗ੍ਰਿਸ਼ਤੀਆਂ ਕੋਲੋਂ, ਅਤੇ ਫਿਰ ਆਖਣਾ ਮੈਂ ਨਿਸ਼ਕਾਮ ਹੈ, ਮੈਂ ਲੈਂਦਾ ਦਿੰਦਾ ਕੁਝ ਨਹੀਂ। ਗਰੀਬ ਨਵਾਜ਼ ਤਾਂ ਕਹਿੰਦੇ ਨੇ ਇਹ ਅਕਿਰਤ ਕੰਤਾ ਹੈ। ਭਾਈ ਮੈਂ ਤੇ ਬੇਨਤੀ ਕਰਦਾ ਹੁੰਦਾ, ਜਿਹੜੇ ਅਸੀਂ ਧਰਮ ਦੇ ਪ੍ਰਚਾਰਕ ਹਾਂ, ਗੁਰੂ ਦਾ ਤੇ ਗੁਰੂ ਪੰਥ ਦਾ ਬੜਾ ਵੱਡਾ ਇਹਸਾਨ ਹੈ, ਇਹ ਸਾਡੇ ਵਾਸਤੇ ਵੀ ਓਨਾ ਅਹਿਮੀਅਤ ਰੱਖਦਾ ਇਹ ਪਾਵਨ ਉਪਦੇਸ਼। ਇਹ ਬ੍ਰਾਹਮਣ ਦਾਨ ਪੁੰਨ ਵੀ ਲੈਂਦਾ ਹੈ, ਫਿਰ ਉਹਨਾਂ ਲੋਕਾਂ ਦਾ ਸ਼ੁਕਰਾਨਾ ਨਹੀਂ ਕਰਦਾ, ਆਪਣੇ ਆਪ ਨੂੰ ਨਿਸ਼ਕਾਮ ਕਹਿੰਦਾ। ਮਹਾਰਾਜ ਕਹਿੰਦੇ ਨੇ ਦਾਨ ਪੁੰਨ ਲੈ ਕੇ ਮੁਕਰ ਜਾਂਦਾ ਹੈ।
ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ,
ਮਹਾਰਾਜ ਕਹਿੰਦੇ ਨੇ ਪੰਡਿਤ ਯਾਦ ਰੱਖ, ਤੂੰ ਦਾਨ ਪੁੰਨ ਲੈ ਕੇ ਮੁੱਕਰ ਜਾਂਦਾ ਹੈ, ਭਾਵ ਕੇ ਲੋਕਾਂ ਨੂੰ ਮਾੜਾ ਕਹਿੰਦਾ, ਗ੍ਰਿਸ਼ਤ ਨੂੰ ਫੇਰ ਵੀ ਮਾੜਾ ਕਹਿੰਦਾ। ਮਹਾਰਾਜ ਕਹਿੰਦੇ ਨੇ ਦਾਨ ਪੁੰਨ ਲੈ ਕੇ ਵੀ ਉਹਨਾਂ ਦਾ ਤੂੰ ਧੰਨਵਾਦ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ ਯਾਦ ਰੱਖ ਬ੍ਰਾਹਮਣ ਜੀ, ਜਦੋਂ ਤੂੰ ਉਹਦੇ ਦਰ ਤੇ ਜਾਏਗਾ, ਜਦੋਂ ਤੂੰ ਰੱਬ ਦੇ ਦਰ ਤੇ ਜਾਏਗਾ, ਫਿਰ ਤੇਰਾ ਕੀ ਬੀਤੇਗੀ?
ਹਾਂਜੀ, ਤੂੰ ਹੀ ਹੈ ਪਛਤਾਣਾ।
ਮਹਾਰਾਜ ਕਹਿੰਦੇ ਨੇ ਯਾਦ ਰੱਖੀ, ਤੈਨੂੰ ਉਸ ਦਰ ਤੇ ਜਾ ਕੇ ਪਛਤਾਉਣਾ ਪਏਗਾ, ਰੱਬ ਦੇ ਦਰ ਤੇ ਜਾ ਕੇ ਪਛਤਾਉਣਾ ਪਏਗਾ। ਮੈਂ ਸਾਰੇ ਪ੍ਰਚਾਰਕਾਂ ਦੀ ਗੱਲ ਨਹੀਂ ਕਰਦਾ, ਪਰ ਕਈ ਸਾਡੇ ਭਰਾ ਕਹਿੰਦੇ ਨੇ ਰੱਬ ਦਾ ਦਰ ਹੈ ਹੀ ਕੋਈ ਨਹੀਂ, ਕੋਈ ਲੇਖਾ ਨਹੀਂ, ਕੋਈ ਜੋਖਾ ਨਹੀਂ। ਖਿਮਾ ਕਰਨੀ, ਮੈਂ ਹੈਰਾਨ ਹੁੰਦਾ ਵੀ ਅਸੀਂ ਰਹਿ ਰਾਸ ਦਾ ਪਾਠ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਹੇ ਮੇਰੇ ਪ੍ਰਭੂ ਉਹ ਕਿਹੋ ਜਿਹਾ ਦਰ ਹੈ? ਹੇ ਮੇਰੇ ਪ੍ਰਭੂ ਜਿਸ ਦਰ ਤੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ, ਤੂੰ ਸਾਰਿਆਂ ਦਾ ਚੇਤਾ ਰੱਖਣਾ, ਉਹ ਦਰ ਕਿਹੋ ਜਿਹਾ ਹੈ?
ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ। ਤੇ ਗੁਰੂ ਮਹਾਰਾਜ ਦਾ ਇੱਕ ਪਾਵਨ ਬਚਨ ਹੈ ਬਾਬਾ ਨਾਨਕ ਜੀ ਦਾ, ਮਹਾਰਾਜ ਕਹਿੰਦੇ ਨੇ ਖੇਹੂ ਖੇਰ ਲਾਈਐ ਤਾਂ ਜੀਓ ਕਿਹਾ ਹੋਏ। ਜਿਹੜਾ ਬੰਦਾ ਕਹਿੰਦਾ ਨਾ ਇਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ। ਖਿਮਾ ਕਰਨੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਦੋਂ ਮਿੱਟੀ ਦਾ ਬਣਿਆ ਹੋਇਆ ਸਰੀਰ ਮਿੱਟੀ ਚ ਰਲ ਜਾਏਗਾ, ਖੇਹੂ ਖੇਹਰ ਲਾਈਐ ਤਾਂ ਜੀਓ ਕਿਹਾ ਹੋਏ। ਪਤਾ ਨੀ ਇਹਦੀ ਜਿੰਦ ਦਾ ਕੀ ਹਾਲ ਹੋਵੇਗਾ। ਮਹਾਰਾਜ ਕਹਿੰਦੇ ਨੇ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਹਜ਼ੂਰ ਕਹਿੰਦੇ ਨੇ ਰੋਂਦਾ ਹੋਇਆ ਰੱਬ ਦੇ ਘਰ ਨੂੰ ਚਾਲੇ ਪਾ ਲੈਂਦਾ, ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਇਆ। ਅਸੀਂ ਕਹਿੰਦੇ ਉਹਦਾ ਦਰ ਵੱਖਰਾ ਕੋਈ ਨੀ ਬਣਿਆ ਹੋਇਆ ਵੀ ਜਿਹੜਾ ਸਾਡੀ ਸੰਭਾਲ ਕਰਦਾ, ਜਿੱਥੇ ਲੇਖਾ ਜੋਖਾ ਕਰਦਾ। ਬਾਬਾ ਨਾਨਕ ਜੀ ਕਹਿੰਦੇ ਨੇ ਹੇ ਨਾਨਕ, ਜਿਨ੍ਹਾਂ ਨੂੰ ਮੇਰਾ ਰੱਬ ਭੁੱਲ ਗਿਆ, ਪਤਾ ਨੀ ਮੇਰੇ ਰੱਬ ਦੇ ਦਰ ਤੇ ਗਿਆ ਇਹਨਾਂ ਦਾ ਕੀ ਹਾਲ ਹੋਵੇਗਾ। ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ, ਪਤਾ ਨੀ ਮੇਰੇ ਰੱਬ ਦੇ ਦਰ ਤੇ ਗਿਆ ਇਹਨਾਂ ਦਾ ਕੀ ਹਾਲ ਹੋਏਗਾ, ਭਾਵ ਕੇ ਬੁਰਾ ਹਾਲ ਹੋਵੇਗਾ। ਗੁਰੂ ਨਾਨਕ ਦੇਵ ਜੀ ਦਾ ਇੱਕ ਪਾਵਨ ਬਚਨ ਹੈ, ਮਹਾਰਾਜ ਕਹਿੰਦੇ ਨੇ ਜੋ ਨਾਮ ਨਿਮੈ ਰਹਿ ਨਿਵਲਾਏ। ਹੇ ਮੇਰੇ ਕਰਤਾਰ, ਜਿਹੜੇ ਲੋਕ ਵੀ ਜਿਹੜੇ ਬੰਦੇ ਵੀ ਤੇਰੇ ਦਰ ਤੇ ਆਉਂਦੇ ਨੇ, ਨੀਵੇਂ ਹੋ ਕੇ ਆਉਂਦੇ ਨੇ, ਨਿਰਮਾਣਤਾ ਨਾਲ ਆਉਂਦੇ ਨੇ, ਮੇਰੇ ਮਾਲਕ ਨਾਨਕ ਤਿੰਨ ਦਰ ਭੀਖਿਆ ਪਾਏ, ਉਹਨਾਂ ਨੂੰ ਆਪਣੇ ਦਰ ਤੋਂ ਨਾਮ ਦੀ ਭੀਖਿਆ ਪਾ ਦੇ। ਹੇ ਮੇਰੇ ਪ੍ਰਭੂ, ਜਿਹੜੇ ਵੀ ਨੀਵੇਂ ਹੋ ਗਏ ਤੇਰੇ ਦਰ ਤੇ ਆਉਂਦੇ ਨੇ, ਉਹਨਾਂ ਨੂੰ ਨਾਮ ਦੀ ਭਿਖਿਆ ਦੇ ਕੇ ਕਰਤਾਸ ਕਰਦੇ, ਲੋਕ ਪਰਲੋਕ ਸਹਿਲਾ ਕਰਦੇ। ਮਹਾਰਾਜ ਕਹਿੰਦੇ ਨੇ ਪੰਡਿਤ ਜੀ ਇੱਕ ਗੱਲ ਯਾਦ ਰੱਖੀ, ਤੂੰ ਦਾਨ ਪੁੰਨ ਵੀ ਲੈਨਾ, ਤੂੰ ਮੁਕਰ ਵੀ ਜਾਣਾ, ਪਰ ਉਸ ਰੱਬ ਤੇ ਦਰ ਤੇ ਜਾ ਕੇ ਤੈਨੂੰ ਪਛਤਾਉਣਾ ਹੀ ਪਏਗਾ। ਸਾਧ ਸੰਗਤ ਗਰੀਬ ਨਿਵਾਸ ਸਤਿਗੁਰ ਤੇ ਕਹਿੰਦੇ ਨੇ ਧਰਮ ਰਹਿ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਜਦੋਂ ਬੰਦੇ ਦਾ ਲੇਖਾ ਜੋਖਾ ਹੋਇਆ ਤੇ ਇਹਦੇ ਵੱਲ ਬਕਾਇਆ ਬਹੁਤ ਨਿਕਲਿਆ। ਪੰਜ ਕਿਰਸਾਨਵਾਂ ਭਾਗ ਗਏ, ਲੈ ਬੰਨਦਿਓ ਜੀਓ ਦਰਬਾਰੀ। ਜਿਹੜੇ ਪੰਜਾਂ ਦੇ ਵੱਸ ਹੋ ਕੇ ਧਰਮ ਦੇ ਨਾਂ ਤੇ ਠੱਗੀ ਵੀ ਕੀਤੀ, ਧਰਮ ਦੇ ਨਾਂ ਤੇ ਕੁਕਰਮ ਵੀ ਕੀਤੇ, ਮਹਾਰਾਜ ਕਹਿੰਦੇ ਨੇ ਉਹ ਪੰਜ ਤੇ ਉਦੋਂ ਦੌੜ ਗਏ ਜਦੋਂ ਇਹਦੇ ਪ੍ਰਾਣ ਨਿਕਲੇ, ਪਰ ਰੱਬ ਦੇ ਦਰਬਾਰੀ ਇਹਨੂੰ ਬੰਨ ਕੇ ਅਗਲੇ ਪਾਸੇ ਲੈ ਗਏ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਭਾਈ, ਤੈਨੂੰ ਉਹਦੇ ਦਰ ਤੇ ਜਾ ਕੇ ਪਛਤਾਉਣਾ ਹੀ ਪਏਗਾ ਜੋ ਤੂੰ ਧਰਮ ਦੇ ਨਾਂ ਤੇ ਕਰਮ ਕਰਦਾ ਹੈ।
ਹਾਂਜੀ, ਐਸੇ ਬ੍ਰਾਹਮਣ ਡੂਬੇ ਭਾਈ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਬ੍ਰਾਹਮਣ ਡੁੱਬ ਜਾਣਗੇ, ਐਸੇ ਬ੍ਰਾਹਮਣ ਡੂਬੇ ਭਾਈ, ਐਸੇ ਬ੍ਰਾਹਮਣ ਡੁੱਬ ਜਾਣਗੇ। ਕਿਹੋ ਜਿਹੇ ਬ੍ਰਾਹਮਣ? ਜਦੋਂ ਕੋਈ ਬਾਰ ਬਾਰ ਆਖੇ ਐਸੇ ਬ੍ਰਾਹਮਣ, ਐਸੇ ਬ੍ਰਾਹਮਣ, ਸਵਾਲ ਪੈਦਾ ਹੁੰਦਾ ਵੀ ਕੈਸੇ ਬ੍ਰਾਹਮਣ? ਉਹ ਪਹਿਲਾਂ ਹੀ ਮਹਾਰਾਜ ਨੇ ਦੱਸ ਦਿੱਤਾ, ਹੁਣ ਅਗਲੀਆਂ ਪੰਕਤੀਆਂ ਵਿੱਚ ਵੀ ਦੱਸਣਗੇ। ਹਜ਼ੂਰ ਕਹਿੰਦੇ ਨੇ ਜਿਹੜੇ ਜਜਮਾਨਾਂ ਕੋਲੋਂ ਦਾਨ ਪੁੰਨ ਵੀ ਲੈਂਦੇ ਨੇ ਤੇ ਉਹਨਾਂ ਦਾ ਧੰਨਵਾਦ ਵੀ ਨਹੀਂ ਕਰਦੇ, ਮਹਾਰਾਜ ਕਹਿੰਦੇ ਨੇ ਉਹ ਮੇਰੇ ਰੱਬ ਦੇ ਦਰ ਤੇ ਜਾ ਕੇ ਡੁੱਬ ਜਾਣਗੇ ਲੋਕ ਪਰਲੋਕ ਵਿੱਚ। ਹੇ ਭਾਈ, ਇਹੋ ਜਿਹੇ ਬ੍ਰਾਹਮਣ ਡੁੱਬ ਜਾਣਗੇ। ਖਿਮਾ ਕਰਨੀ ਸਾਧ ਸੰਗਤ, ਇਹ ਗ੍ਰੰਥੀ, ਇਹ ਪ੍ਰਚਾਰਕ, ਅਸੀਂ ਰਾਗੀ ਢਾਡੀ ਸਿੰਘ ਜਿੰਨੇ ਵੀ ਇੱਕ ਪਰਿਵਾਰ ਹੈ, ਇਸ ਤਰ੍ਹਾਂ ਕਹਿ ਲਓ ਜਿਹੜਾ ਉਪਦੇਸ਼ ਪੰਡਿਤ ਵਾਸਤੇ, ਬ੍ਰਾਹਮਣ ਵਾਸਤੇ, ਉਹ ਸਾਡੇ ਵਾਸਤੇ ਵੀ ਹੈ। ਮਹਾਰਾਜ ਕਹਿੰਦੇ ਨੇ ਦਾਨ ਪੁੰਨ ਤੂੰ ਲੈਣਾ ਤੇ ਹੈ, ਪਰ ਇੱਕ ਦਾਨ ਇਹੋ ਜਿਹਾ ਜੇ ਤੂੰ ਉਹ ਦਾਨ ਲੈ ਲਿਆ ਤੇ ਉਹ ਨਹੀਂ ਤੈਨੂੰ ਪਚਣਾ। ਇੱਕ ਦਾਨ ਤੂੰ ਐਸਾ ਲਿਆ ਜਿਹਨੇ ਤੇਰੇ ਲੋਕ ਪਰਲੋਕ ਨੂੰ ਨਾਸ਼ ਕਰ ਦਿੱਤਾ। ਹਜ਼ੂਰ ਕਹਿੰਦੇ ਨੇ ਸਾ ਪੁੱਤਰੀ ਜਜਮਾਨ ਕੀ ਸਾ ਤੇਰੀ, ਇੱਤ ਧਨ ਖਾਧੇ ਤੇਰਾ ਜਨਮ ਗਿਆ। ਬ੍ਰਾਹਮਣ ਜੀ ਯਾਦ ਰੱਖੋ, ਉਹ ਤੂੰ ਕਿਸ ਆਪਣੇ ਜਜਮਾਨ ਦੀ ਬੇਟੀ ਦਾ ਵਿਆਹ ਪੜਾਉਣ ਦੇ ਪੈਸੇ ਲਏ, ਆਪਣੀ ਬੇਟੀ ਦਾ ਵਿਆਹ ਕਰਾਉਣ ਦੇ ਪੈਸੇ ਲਏ, ਯਾਦ ਰੱਖ ਇਹ ਧਨ ਖਾਏਗਾ। ਜਿਹੋ ਜੀ ਪੁੱਤਰੀ ਜਜਮਾਨ ਦੀ, ਉਹੋ ਜੀ ਪੁੱਤਰੀ ਤੇਰੀ, ਤੂੰ ਜਜਮਾਨ ਦੀ ਪੁੱਤਰੀ ਦਾ ਵਿਆਹ ਪੜਾਉਣ ਦੇ ਰੁਪਈਏ ਲੈ। ਇਹ ਸਾਡੇ ਤੇ ਵੀ ਓਨੀ ਗੱਲ ਢੁਕਦੀ ਹੈ। ਮੈਂ ਤੇ ਆਪਣੇ ਭਰਾਵਾਂ ਨੂੰ ਕਈ ਵਾਰੀ ਕਹਿਣਾ ਹੁੰਦਾ, ਮੁੰਡੇ ਵਾਲਿਆਂ ਕੋਲੋਂ 10 ਰੁਪਈਏ 100, 200, 500 ਵੱਧ ਲੈ ਲਓ। ਜੇ ਬ੍ਰਾਹਮਣ ਨੂੰ ਮਹਾਰਾਜ ਕਹਿੰਦੇ ਨੇ ਕਿਸੇ ਦੀ ਬੇਟੀ ਦਾ ਵਿਆਹ ਪੜਾਇਆ, ਰੁਪਈਏ ਨਹੀਂ ਲੈਂਦੇ। ਸਾ ਪੁੱਤਰੀ ਜਜਮਾਨ ਕੀ ਸਾਹ ਤੇਰੀ ਹਿੱਤ ਤਨਖਾਹ ਦੇ ਤੇਰਾ ਜਨਮ ਗਿਆ। ਖਿਮਾ ਕਰਨ ਮੁੰਡੇ ਵਾਲੇ ਬਥੇਰੇ ਬੇੜਾ ਗਰਕ ਕਰਦੇ ਨੇ ਲੱਖਾਂ ਮਾਇਆ ਦਾ ਕਰੋੜਾਂ ਮਾਇਆ ਦਾ, ਉਹਨਾਂ ਕੋਲੋਂ 100, 200, 500, 1000 ਵਕਤ ਲੈ ਲਓ, ਪਰ ਮਹਾਰਾਜ ਦਾ ਜਿਹੜਾ ਉਪਦੇਸ਼ ਉਹਨਾਂ ਲੋਕਾਂ ਲਈ ਹੈ ਸਾਡੇ ਲਈ ਵੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ ਹੇ ਬ੍ਰਾਹਮਣ ਤੂੰ ਡੁੱਬ ਜਾਏਗਾ ਇਹੋ ਜਿਹੜੇ ਕੁਕਰਮ ਕਰਦਾ। ਗੁਰੂ ਮਹਾਰਾਜ ਦਾ ਇੱਕ ਪਾਵਨ ਬਚਨ ਹੈ, ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਹਜ਼ੂਰ ਕਹਿੰਦੇ ਨੇ ਪੰਡਿਤ ਕਵਨ ਕੁਮਤ ਤੁਮ ਲਾਗੇ, ਕਿਹੜੀ ਭੈੜੇ ਮੱਤੇ ਲੱਗਾ ਹੋਇਆ, ਡੂਬੋ ਬੂਡੋਗੇ ਪਰਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ। ਭਗਤ ਕਬੀਰ ਜੀ ਕਹਿੰਦੇ ਨੇ ਤੂੰ ਤੇ ਡੁੱਬਣਾ ਡੁੱਬਣਾ ਨਿਕੰਮਿਆ, ਤੇਰੇ ਪਰਿਵਾਰ ਨੇ ਡੁੱਬ ਜਾਣਾ, ਜਿਹੜੀ ਤੂੰ ਮਾਈ ਕਮਾਈ ਹੋਈ ਲੋਕਾਂ ਦੀ ਮਾਇਆ ਧਰਮ ਦੇ ਨਾਂ ਤੇ ਵਲ ਛਲ ਕਰਕੇ ਲਿਆਉਣਾ, ਯਾਦ ਰੱਖ ਇਹ ਮਾਇਆ ਜਦੋਂ ਪਰਿਵਾਰ ਖਾਏਗਾ। ਮਹਾਰਾਜ ਕਹਿੰਦੇ ਨੇ ਬੂਢੋਗੇ ਪਰਿਵਾਰ ਸਕਲ ਸੋ ਰਾਮ ਨਾ ਜਪੋ ਅਭਾਗੇ। ਮਹਾਰਾਜ ਕਹਿੰਦੇ ਨੇ ਹੇ ਭਾਈ ਯਾਦ ਰੱਖ ਤੂੰ ਤੇ ਡੁੱਬਣਾ ਡੁੱਬਣਾ ਤੇਰਾ ਪਰਿਵਾਰ ਵੀ ਡੁੱਬ ਜਾਏਗਾ। ਸਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ ਹੇ ਭਾਈ ਇਹੋ ਜਿਹਾ ਬ੍ਰਾਹਮਣ ਡੁੱਬ ਜਾਏਗਾ।
ਨਿਰਾਪਰਾਧ ਚਿੱਤ ਵਹਿ ਬੁਰਿਆਈ,
ਹਜ਼ੂਰ ਕਹਿੰਦੇ ਨੇ ਜਿਹੜੇ ਨਿਰ ਅਪਰਾਧ ਬੰਦੇ ਹਨ ਉਹ ਬ੍ਰਾਹਮਣ ਵੀ ਡੁੱਬ ਜਾਣਗੇ। ਜਿਹੜੇ ਨਿਰਦੋਸ਼ ਬੰਦਿਆਂ ਨੂੰ ਦੋਸ਼ੀ ਠਹਿਰਾ ਕੇ ਉਹਨਾਂ ਨੂੰ ਕਈ ਕਿਸਮ ਦੀਆਂ ਡਰਾਵੇ ਕਈ ਕਿਸਮ ਦੇ ਦੋਸ਼ ਲਾਉਂਦੇ ਨੇ, ਸਾਧ ਸੰਗਤ ਖਿਮਾ ਕਰਨੀ। ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਮਲ ਜਿੰਦਾ, ਬੇਸ਼ੱਕ ਵਜ਼ੀਰ ਖਾਂ ਬੇਈਮਾਨ ਹੋ ਚੁੱਕਾ ਸੀ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ, ਪਰ ਮੁਆਫ ਕਰਨਾ ਇੱਕ ਕਾਜ਼ੀ ਧਾਰਮਿਕ ਬੰਦਾ ਹੀ ਸੀ ਜਿਨੇ ਫਤਵਾ ਸੁਣਾਇਆ ਸੀ ਇਹੋ ਜਿਹੇ ਹੱਠੀ ਬੱਚਿਆਂ ਨੂੰ ਮਾਰ ਦੇਣਾ ਚਾਹੀਦਾ ਹੈ, ਇਹੋ ਜਿਹੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਦੇਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਤੂੰ ਨਿਰਦੋਸ਼ ਲੋਕਾਂ ਨੂੰ ਮਾਰਨਾ ਹੈ, ਯਾਦ ਰੱਖ ਮਹਾਰਾਜ ਕਹਿੰਦੇ ਨੇ ਇਹ ਵੀ ਤੈਨੂੰ ਲੇਖਾ ਦੇਣਾ ਪਏਗਾ। ਜੇ ਕਿਤੇ ਕਾਜ਼ੀ ਸਾਹਿਬਜ਼ਾਦਿਆਂ ਨੂੰ ਇਹ ਫਤਵਾ ਨਾ ਸੁਣਾਉਂਦਾ ਖਿਮਾ ਕਰਨੀ ਅੱਜ ਉਹਨਾਂ ਨੂੰ ਇੱਕ ਕਲੰਕ ਨਾ ਲੱਗਦਾ। ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਨਿਰਦੋਸ਼ ਲੋਕਾਂ ਤੇ ਵੀ ਨਜ਼ਾਇਜ਼ ਕੰਮ ਕਰਦਾ ਦੋਸ਼ ਲਾਉਂਦਾ ਹੈ।
ਰਹਾਉ ਅੰਤਰ ਲੋਭ ਫਿਰਹਿ ਹਲਕਾਏ,
ਮਹਾਰਾਜ ਕਹਿੰਦੇ ਨੇ ਅੰਦਰ ਤੇਰੇ ਲਾਲਚ ਹੈ, ਜਦੋਂ ਕੁੱਤਾ ਹਲਕਾ ਹੋ ਜਾਏ ਕਿਸੇ ਨੂੰ ਮੁਆਫ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ ਤੇਰੇ ਅੰਦਰ ਲੋਭ ਹੈ, ਮਹਾਰਾਜ ਕਹਿੰਦੇ ਨੇ ਇਸ ਲੋਭ ਦਾ ਕੱਟਿਆ ਹੋਇਆ ਤੂੰ ਹਲਕਾਏ ਕੁੱਤੇ ਵਾਂਗ ਫਿਰਦਾ ਹੈ, ਪਾਪ ਕੇ ਕਿਸੇ ਨੂੰ ਵੀ ਮੁਆਫ ਨਹੀਂ ਕਰਦਾ। ਸਾਧ ਸੰਗਤ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਸਾ ਦੀ ਵਾਰ ਵਿੱਚ ਇਸੇ ਕਰਕੇ ਸਾਨੂੰ ਦੱਸਿਆ ਹੈ ਭਾਈ ਬਚੋ ਇਹਨਾਂ ਲੋਕਾਂ ਤੋਂ, ਬਚੋ ਇਹਨਾਂ ਲੋਕਾਂ ਤੋਂ, ਧਰਮ ਦੇ ਦੰਭੀਆਂ ਤੋਂ ਬਚੋ। ਬਾਬਾ ਨਾਨਕ ਜੀ ਦੇ ਇੱਥੋਂ ਤੱਕ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਜੇ ਮੁਸਲਮਾਨਾਂ ਦੀ ਸ਼ਾਹੀ ਮਸੀਤ ਵਿੱਚ ਗਏ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਮਾਨਸ ਖਾਣੇ ਕਰੇ ਨਿਵਾਜ, ਮਨੁੱਖਾਂ ਨੂੰ ਜਿਉਂਦੇ ਖਾਣ ਵਾਲੇ ਲੋਕ ਨਮਾਜ਼ਾਂ ਪਏ ਪੜਦੇ ਨੇ, ਜੇ ਜਗਨਨਾਥਪੁਰੀ ਦੇ ਮੰਦਿਰ ਵਿੱਚ ਗਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਛੁਰੀ ਵਗਾਇਣ ਤਿੰਨ ਗਲ ਤਾਗ, ਲੋਕਾਂ ਦੇ ਗਲਾਂ ਤੇ ਛੁਰੀਆਂ ਚਲਾਉਣ ਵਾਲੇ ਲੋਕ ਗਲਾਂ ਵਿੱਚ ਜਨੇਊ ਪਾਈ ਫਿਰਦੇ ਨੇ। ਮਹਾਰਾਜ ਕਹਿੰਦੇ ਨੇ ਅੰਦਰ ਲੋਭ ਹੋਣ ਕਰਕੇ ਹਲਕਾਇਆ ਹੋਇਆ ਫਿਰਦਾ ਹੈ।
ਨਿੰਦਾ ਕਰਹਿ ਸਿਰ ਭਾਰ ਉਠਾਏ,
ਮਹਾਰਾਜ ਕਹਿੰਦੇ ਨੇ ਨਿੰਦਾ ਵੀ ਕਰਦਾ ਹੈ, ਸਿਰ ਤੇ ਆਪਣਾ ਭਾਰ ਭਾਰਾ ਕਰੀ ਜਾ ਰਿਹਾ। ਜਪਜੀ ਸਾਹਿਬ ਪੜ੍ਹਨ ਵਾਲਾ ਸਿੱਖ ਹਰ ਰੋਜ਼ ਪੜ੍ਹਦਾ ਹੈ, ਜਦੋਂ ਪਰਮੇਸ਼ਰ ਨੂੰ ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਮੇਰੇ ਪਰਮੇਸ਼ਰ, ਇਸ ਜਗਤ ਵਿੱਚ ਮੂਰਖਾਂ ਦੀ ਵੀ ਕੋਈ ਗਿਣਤੀ ਨਹੀਂ, ਇੱਥੇ ਹਰਾਮ ਖੋਰਾਂ ਦੀ ਚੋਰਾਂ ਦੀ ਅਪਰਾਧੀਆਂ ਦੀ ਵੀ ਗਿਣਤੀ ਨਹੀਂ। ਉੱਥੇ ਮਹਾਰਾਜ ਆਖਰੀ ਪੰਕਤੀ 'ਚ ਕਹਿੰਦੇ ਨੇ ਸੰਖ ਨਿੰਦਕ ਸਿਰ ਕਰਹੇ ਪਾਰ, ਬੇਗਿਣਤ ਲੋਕ ਉਹ ਨੇ ਜਿਹੜੇ ਨਿੰਦਿਆ ਕਰ ਕਰਕੇ ਆਪਣੇ ਸਿਰ ਦਾ ਭਾਰ ਭਾਰਾ ਕਰੀ ਜਾ ਰਹੇ ਹਨ। ਸਾਧ ਸੰਗਤ ਨਿੰਦਿਆ ਤੋਂ ਭਾਵ ਭਾਈ ਕਾਨ ਸੇ ਨਾਭਾ ਨੇ ਕੀਤਾ ਹੈ, ਕਿਸੇ ਬੰਦੇ ਵਿੱਚ ਗੁਣ ਹੋਣ ਪਰ ਉਹਨੂੰ ਨੀਵਾਂ ਦਿਖਾਉਣ ਵਾਸਤੇ ਜਾਣ ਬੁੱਝ ਕੇ ਉਹਦੇ ਤੇ ਦੋਸ਼ ਥਾਪਣੇ, ਇਹ ਨਿੰਦਿਆ ਹੈ। ਕੋਈ ਬੰਦਾ ਬੜਾ ਮਾੜਾ ਹੋਵੇ ਭਾਈ ਕਾਨ ਸੇ ਨਾਭਾ ਕਹਿੰਦੇ ਨੇ ਉਹਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦੇਣੀਆਂ, ਇਹ ਗੁਰਮਤ ਵਿੱਚ ਉਸਤਤ ਹੈ ਤੇ ਜਿਹੜਾ ਜਾਣ ਬੁੱਝ ਕੇ ਕਿਸੇ ਨੂੰ ਨੀਵਾਂ ਦਿਖਾਉਣਾ ਇਹ ਉਹਦੀ ਨਿੰਦਿਆ ਹੈ। ਉਸਤਤ ਨਿੰਦਾ ਦਊ ਵਿਵਰਜਿਤ, ਕਿਸੇ ਮਾੜੇ ਬੰਦੇ ਦੀ ਉਸਤਤ ਨਹੀਂ ਕਰਨੀ ਤੇ ਭੈੜੇ ਬੰਦੇ ਦੀ ਉਸਤਤ ਨਹੀਂ ਕਰਨੀ ਤੇ ਚੰਗੇ ਬੰਦੇ ਨੂੰ ਨੀਵਾਂ ਦਿਖਾਉਣ ਵਾਸਤੇ ਉਹਦੇ ਔਗੁਣਾਂ ਨੂੰ ਜਾਣ ਬੁੱਝ ਕੇ ਨਹੀਂ ਉਹਦੇ ਤੇ ਥੋਪਣਾ। ਉਸਤਤ ਨਿੰਦਾ ਦਊ ਤਿਆਗੈ, ਹੇ ਭਾਈ ਰੱਬ ਦਾ ਪਿਆਰਾ ਦੋਨਾਂ ਤੋਂ ਬਚਿਆ ਰਹਿੰਦਾ, ਦੋਨਾਂ ਨੂੰ ਤਿਆਗ ਦਿੰਦਾ। ਮਹਾਰਾਜ ਕਹਿੰਦੇ ਅੰਤਰ ਲੋਭ ਹੈ, ਹਲਕਾਏ ਕੁੱਤੇ ਵਾਂ ਕਿਸੇ ਨੂੰ ਮੁਆਫ ਨਹੀਂ ਕਰਦਾ, ਭਾਵ ਕੇ ਨਾ ਆਪਣਿਆਂ ਨੂੰ ਨਾ ਬਗਾਨਿਆਂ ਨੂੰ। ਮਹਾਰਾਜ ਕਹਿੰਦੇ ਨੇ ਦੂਸਰਾ ਔਗੁਣ ਇਹ ਕਰਦਾ, ਨਿੰਦਿਆ ਕਰ ਕਰਕੇ ਆਪਣੇ ਸਿਰ ਦਾ ਭਾਰ ਭਾਰਾ ਕਰੀ ਜਾ ਰਿਹਾ ਹੈ।
ਮਾਇਆ ਮੂਠਾ ਚਿੱਤ ਨਹੀਂ,
ਮਹਾਰਾਜ ਕਹਿੰਦੇ ਨੇ ਮਾਇਆ ਦਾ ਠੱਗਿਆ ਹੋਇਆ ਲੁੱਟਿਆ ਜਾਂਦਾ ਹੈ, ਰੱਬ ਨੂੰ ਚੇਤੇ ਨਹੀਂ ਕਰਦਾ, ਭਾਵ ਕੇ ਜਿਹੜਾ ਕੰਮ ਕਰਨ ਆਇਆ ਸੀ ਉਹ ਨਹੀਂ ਕੀਤਾ, ਮਾਇਆ ਦਾ ਮੋਹਿਆ ਹੋਇਆ ਠੱਗਿਆ ਜਾ ਰਿਹਾ ਹੈ, ਰੱਬ ਨੂੰ ਚੇਤੇ ਨਹੀਂ ਕਰਦਾ।
ਭਰਮੇ ਭੁੱਲਾ ਬਹੁਤੀ ਰਾਹੀ,
ਭਰਮਾਂ ਵਿੱਚ ਪੈ ਕੇ ਭੁੱਲਿਆ ਰਹਿੰਦਾ ਹੈ, ਲੋਕਾਂ ਨੂੰ ਭੁਲਾਈ ਫਿਰਦਾ ਹੈ, ਇੱਕ ਪਾਸੇ ਖੁਆਰ ਨਹੀਂ ਹੁੰਦਾ ਕਈ ਪਾਸੇ ਖੁਆਰ ਹੁੰਦਾ, ਭਰਮਾਂ ਵਿੱਚ ਪਿਆ ਹੋਇਆ ਬੰਦਾ ਕਦੇ ਸੁੱਖ ਦੀ ਜ਼ਿੰਦਗੀ ਬਤੀਤ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਵਨ ਬਚਨ ਹੈ, ਅੱਜ ਮਨੁੱਖ ਦੁਖੀ ਹੈ, ਇਹਦੇ ਦੁੱਖ ਦੇ ਕਾਰਨ ਕੀ ਹਨ? ਮਹਾਰਾਜ ਕਹਿੰਦੇ ਅੰਧਕਾਰ ਸੁੱਖ ਕਬੇ ਨਾ ਸੋਈ ਹੈ, ਰਾਣਾ ਰੰਕ ਦਉ ਮਿਲ ਰੋਈ ਹੈ। ਪਰਮੇਸ਼ਰ ਨੂੰ ਭੁਲਾ ਕੇ ਅਗਿਆਨਤਾ ਦੇ ਹਨੇਰੇ ਵਿੱਚ ਭਟਕਣ ਵਾਲਾ ਬੰਦਾ ਕਦੇ ਸੁੱਖ ਦੀ ਨੀਂਦਰ ਨਹੀਂ ਸੌਂ ਸਕਦਾ, ਭਾਵੇਂ ਹੋਵੇ ਰਾਜਾ ਭਾਵੇਂ ਹੋਵੇ ਕੋ ਭਿਖਾਰੀ। ਅੰਧਕਾਰ ਸੁੱਖ ਕਬੇ ਨਾ ਸੋਈ ਹੈ, ਰੱਬ ਨੂੰ ਭੁਲਾ ਕੇ ਅਗਿਆਨਤਾ ਦੇ ਹਨੇਰੇ ਵਿੱਚ ਭਟਕਣ ਵਾਲਾ ਮਨੁੱਖ ਅੰਧਕਾਰ ਸੁੱਖ ਕਬੇ ਨਾ ਸੋਈ ਹੈ, ਰਾਣਾ ਰੰਕ ਦੋ ਮਿਲ ਰੋਈ ਹੈ। ਉਹਨਾਂ ਨੂੰ ਰੋਣਾ ਹੀ ਪਏਗਾ ਜਿਹੜਾ ਭਰਮਾਂ ਵਿੱਚ ਪੈ ਕੇ ਆਪਣੀ ਜੀਵਨ ਲੀਲਾ ਨੂੰ ਬਤੀਤ ਕਰੇਗਾ। ਖਿਮਾ ਕਰਨੀ ਸਾਧ ਸੰਗਤ, ਮਹਾਰਾਜ ਗੁਰੂ ਗੋਬਿੰਦ ਸਿੰਘ ਤੇ ਕਹਿੰਦੇ ਨੇ ਖਾਲਸਾ ਉਹ ਹੈ ਭਰਮ ਭੇਖ ਤੇ ਰਹੇ ਨਿਆਰਾ, ਪਈ ਭਰਮਾਂ ਤੋਂ ਬਚ ਕੇ ਰਹੇ, ਵਿਆਹਾਂ ਤੋਂ ਬਚ ਕੇ ਰਹੇ। ਜਿਹੜਾ ਭਰਮਾਂ ਦਾ ਸ਼ਿਕਾਰ ਹੈ, ਅੱਜ ਸ਼ਨੀਵਾਰ ਹੈ, ਅੱਜ ਸੋਮਵਾਰ ਹੈ, ਅੱਜ ਵੀਰਵਾਰ ਹੈ, ਇਸ ਪਾਸੇ ਨਹੀਂ ਜਾਣਾ, ਇਸ ਪਾਸੇ ਨਹੀਂ ਜਾਣਾ, ਸਮਝ ਲਓ ਉਹ ਬੰਦਾ ਖਾਲਸਾ ਨਹੀਂ ਹੋ ਸਕਦਾ। ਜਿਹੜਾ ਖਾਲਸਾ ਹੈ ਉਹ ਭਰਮਾਂ ਤੋਂ ਦੂਰ ਰਹਿੰਦਾ ਹੈ। ਸਾਡੇ ਵਾਸਤੇ ਸਾਰੇ ਦਿਨ ਇੱਕੋ ਜਿਹੇ ਨੇ, ਜਿਹੜੇ ਦਿਨ ਵਾਹਿਗੁਰੂ ਦੇ ਦਰਸ਼ਨ ਹੋਣ, ਗੁਰੂ ਦਰਬਾਰ ਦੇ ਦਰਸ਼ਨ ਹੋਣ, ਗੁਰਦੁਆਰਾ ਸਾਹਿਬ ਜਾਇਆ ਜਾਏ, ਬਾਣੀ ਪੜ੍ਹੀ ਜਾਏ, ਉਹ ਦਿਨ ਭਾਗਾਂ ਵਾਲਾ ਹੈ, ਕੋਈ ਵਿਸ਼ੇਸ਼ ਦਿਨ ਸਾਡੇ ਵਾਸਤੇ ਐਸਾ ਨਹੀਂ ਹੈ। ਮਹਾਰਾਜ ਕਹਿੰਦੇ ਨੇ ਪਰ ਭਰਮਾਂ ਵਿੱਚ ਪੈ ਕੇ ਕਈ ਪਾਸੇ ਖੁਆਰ ਹੁੰਦਾ ਫਿਰਦਾ, ਗਰੀਬ ਨਵਾਜ ਕਹਿੰਦੇ ਨੇ ਫਿਰ ਇੱਕ ਪਾਸੇ ਨਹੀਂ ਕਈ ਪਾਸੇ ਖੁਆਰ ਹੁੰਦਾ ਹੈ।
ਬਾਹਰ ਭੇਖ ਕਰਹਿ ਕਨੇਰੇ,
ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੜੇ ਭੇਖ ਧਾਰਨ ਕਰਦਾ ਹੈ, ਧਰਮ ਦੇ ਨਾਂ ਤੇ ਬੜੇ ਭੇਖ ਧਾਰਨ ਕਰਦਾ। ਸਾਧ ਸੰਗਤ ਮੈਨੂੰ ਮਾਫ ਕਰਨਾ, ਮੈਂ ਵੀ ਉਹਨਾਂ ਲੋਕਾਂ ਵਿੱਚ ਹਾਂ ਜਿਹੜਾ ਧਰਮ ਦਾ ਲਿਬਾਸ ਪਾ ਕੇ ਧਰਮ ਤੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਪਰ ਅੰਦਰ ਧਰਮ ਵਾਲੀ ਗੱਲ ਹੈ ਕੋਈ ਨਹੀਂ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਭਗਤ ਕਬੀਰ ਜੀ ਦਾ ਪਾਵਨ ਬਚਨ ਹੈ, ਜਿਹੜੇ ਕੇਵਲ ਬਾਹਰਲੇ ਭੇਖਾਂ ਤੱਕ ਹੀ ਸੀਮਤ ਰਹਿੰਦੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਨਾ, ਮੱਥੇ ਤੇ ਤਿਲਕ ਲਾ ਲਿਆ, ਹੱਥ ਵਿੱਚ ਮਾਲਾ ਪਾ ਲਈ, ਗਲ ਵਿੱਚ ਬਾਣਾ ਪਾ ਲਿਆ ਧਰਮੀ ਲੋਕਾਂ ਵਾਲਾ। ਮਾਥੇ ਤਿਲਕ ਹੱਥ ਮਾਲਾ ਬਾਨਣਾ, ਲੋਗਣ ਰਾਮ ਖਲਾਉਣਾ ਜਾਣਾ, ਲੋਕਾਂ ਨੇ ਰੱਬ ਨੂੰ ਖਡਾਉਣਾ ਸਮਝਿਆ ਹੋਇਆ ਹੈ। ਜਿਵੇਂ ਇੱਕ ਬੱਚੇ ਨੂੰ ਖਡਾਉਣੇ ਨਾਲ ਵਰਚਾਇਆ ਪਰਚਾਇਆ ਜਾਂਦਾ, ਖੇਡੇ ਲਾਇਆ ਜਾਂਦਾ, ਇਸੇ ਤਰ੍ਹਾਂ ਰੱਬ ਨੂੰ ਵੀ ਖਡਾਉਣਾ ਸਮਝਦਾ। ਬਾਬਾ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਮ ਦੇ ਨਾਂ ਤੇ ਬੜੇ ਭੇਖ ਧਾਰਨ ਕਰਦਾ। ਗੁਰਦੇਵ ਜੀ ਦਾ ਇੱਕ ਪਾਵਨ ਬਚਨ ਹੈ, ਮਹਾਰਾਜ ਕਹਿੰਦੇ ਨੇ ਪੜ ਪੁਸਤਕ ਸੰਧਿਆ ਬਾਦਮ, ਪੁਸਤਕਾਂ ਵੀ ਪੜ੍ਹਦਾ ਧਾਰਮਿਕ ਤੇ ਮਹਾਰਾਜ ਕਹਿੰਦੇ ਧਰਮ ਦੇ ਨਾਂ ਤੇ ਚਰਚਾ ਵੀ ਕਰਦਾ। ਪੜ ਪੁਸਤਕ ਸੰਧਿਆ ਬਾਦਮ, ਮਹਾਰਾਜ ਕਹਿੰਦੇ ਸੰਧਿਆ ਵੇਲੇ ਪੂਜਾ ਵੀ ਕਰਦਾ। ਪੜ ਪੁਸਤਕ ਸੰਧਿਆ ਬਾਦਮ, ਸਿਲ ਪੂਜ ਸਬਗਲ ਸਮਾਦਮ, ਸਿਲ ਦੀ ਪੂਜਾ ਕਰਦਾ ਬਗਲੇ ਵਾਂਗ ਸਮਾਧੀ ਵੀ ਲਾਉਂਦਾ ਹੈ। ਮਹਾਰਾਜ ਕਹਿੰਦੇ ਨੇ ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਵੀਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, महाराज कहंदे ने मत्थे ते तिलक भी लाउंदा है, दो धोती बस्तर कपाटन दो धोतियां भी रखदा है, पर महाराज कहंदे जिद्दन इहनू रब दी समझ आ गई, जे जानस ब्रह्मं करमं सब फोकट निहचो करम, जिद्दन समझ आ गई उदन इहने धर्म दे नां ते रब नूं पाउण वास्ते लिबास धार नहीं करना, केवल लोकां नूं धर्मी होण दा भुलेखा देण वास्ते धार्मिक लिबास पाउंदा। साध संगत भगत कबीर जी उन्हां दे इक पावन बचन है जो साडे धार्मिक उपदेशक लोक असी हां, साडे प्रथाए है खिमा करनी, केवल पंडित दे प्रथाए नहीं। भगत कबीर जी कहंदे ने गज साडे तै तै धोतियां तेहर पाइण तग, गली जिन्ना जप मालियां लोटे हाथ नपग, ओए हर के संतन आखिए बनारस के ठग। महाराज बाबा कबीर जी कहंदे ने जेड़ा बंदा इस तरह का लिबास पा के गज साढ़े त्रै त्रै धोतियां साढ़े साढ़े तिना गजा की धोती भी बनता है, महाराज कहंदे ने मथे ते तिलक भी लाउंदा, धार्मिक लिबास भी पहनिया होया, पर बाबा कबीर जी कहंदे ने इहो जे संत मैनू चंगे नहीं लगदे, ये बनारस दे संत नहीं, ये बनारस दे ठग हैं। उहो कबीर जी कहंदे ने संतां को मत कोई निंदो, भई संतां दी निंदिया ना करो, पर जदों को संतां दे लिबास विच धर्म दे नां ते गलत काम करे, धर्म दे नां ते अपना बाणा पा के जेड़ा अंदरों बारों एक नहीं, भगत कबीर जी कहंदे ऐसे संत ना मोह को पावे, डाला सो पेड़ा गड़कावे, भई इन्हें पत्ते दे खाने खाने सी दरख्त ही सारा खा गया, बासन मांज चरावे चूले काठी धोए जलावे। महाराज कबीर जी कहंदे ने बर्तन धो के चूल्हे ते रख लैंदा है, लकड़ा भी धो के बालदा सोच रखण वास्ते, बाबा कबीर जी कहंदे ने इहो जे संत जेड़े अंदरों संत नहीं मैनू चंगे नहीं लगते। साध संगत भगत त्रिलोचन जी का एक पावन शब्द है, भगत जी कहंदे ने जेड़े केवल भेख तक ही सीमित ने, अंतर मल निर्मल नहीं कीना, धार्मिक बंदे दी जिंदगी दा मकसद की है, अंदर पवित्र कर लेना, अपना मन पवित्र कर लेना, जे तेरा मन पवित्र ना होया ते भगत त्रिलोचन जी कहंदे ने अंतर बाल निर्मल नहीं कीना, जे तेरा मन पवित्र ना होया बाहरों तू सन्यासी भेखीए, अंतर मल निर्मल नहीं कीना बाहर भेख उदासी, हिरदय कमल घट ब्राह्मणा चीना काहे पया सन्यासी, की लाभ की होया तेन सन्यासी बनदा, जे तू मन नु साफ ना कीता सन्यासी बनदा लाभ की होया, पर मैं भूली रे जय चंदा नहीं नहीं चीने परमानंद, हे जय चंदा दुनिया भरमा विच पई होई है, इस तरह रब नहीं मिलता, नहीं इस तरह रब मिलता, पर मैं भूली रे जय चंदा नहीं नहीं चीनिया परमानंद। भगत जी कहंदे ने घर घर खाया पिंड बधाया, घर घर तो मंग के अपना पेट बधा लिया शरीर बधा लिया, खिंथा मुंदा माया गल विच गोदड़ी भी पाली कन्ना विच मुंदरा भी पाली। महाराज कहंदे ने काए जपोए काए तपोरे काए बिलोबो पानी, की एवें पानी विच रिड़कना पाया होया है, गिनती ते जप तप करने की लाभ है, काए जपोरे काए तपोरे काए बिलोबो पानी, लख चौरासी जिन उपाई सो सिमरो निर्बाणी, काए कमंडल का पड़िया रे अड़सठ काए फिराई, बदत त्रिलोचन सुन रे प्राणी कण बिन गाहक पाई। हुण ते थ्रैशर आ गए कंबाइना आ गईयां, माफ करना पहला फले हुंदे सन। भगत त्रिलोचन जी कहंदे ने आ सियाने बजुर्ग कहंदे ने फलियां दा काम बड़ा औखा हुंदा सी, उहनू कहंदे सी गाह पाउणा, बल्द भी खप जांदे सी जिमीदार भी खप जांदा सी। सियाने बजुर्ग कहंदे ने सौण भादरों दे दिनां विच जे किते बल्दां नूं फलियां दा चेता आ जांदा सी मूंह विचों घा छुट जांदा सी, पाव के फलियां दा काम इन्ना औखा सी। भगत त्रिलोचन जी कहंदे ने गाह पाउण तों पहलां ਇਹ ਵੇਖ ਲੈ ਵੀ ਕਣਕ ਦੇ ਛਿੱਟਿਆਂ ਵਿੱਚ ਦਾਣੇ ਹੈ ਨੇ ਕਿ ਨਹੀਂ। ਜੇ ਕਣਕ ਦੇ ਛਿੱਟਿਆਂ ਵਿੱਚ ਦਾਣੇ ਨਹੀਂ ਤੇ ਗਾਹ ਪਾਉਣ ਦਾ ਕੀ ਲਾਭ ਹੈ? ਭਾਵ ਕੇ ਲਿਬਾਸ ਧਾਰਨ ਕਰਨ ਦਾ ਕੀ ਲਾਭ ਹੈ ਜੇ ਤੇਰੇ ਅੰਦਰ ਕੋ ਰੱਬੀ ਗੁਣ ਪ੍ਰਗਟ ਨਾ ਹੋਏ, ਰੱਬੀ ਗੁਣਾਂ ਨਾਲ ਸਾਂਝ ਨਾ ਪਾਈ? ਕਣ ਬਿਨ ਗਾਹ ਕੇ ਪਾਈ, ਦਾਣਿਆਂ ਤੋਂ ਬਿਨਾਂ ਗਾਹ ਪਾਉਣ ਦਾ ਕੀ ਫਾਇਦਾ ਹੈ? ਹੇ ਭਾਈ, ਸਿਰਫ ਲਿਬਾਸ ਪਾਇਆ ਰੱਬ ਨਹੀਂ ਮਿਲਦਾ, ਸਿਰਫ ਲਿਬਾਸ ਪਾਇਆ ਰੱਬ ਪ੍ਰਸੰਨ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰੀ ਉਹਨਾਂ ਦੇ ਦਰਬਾਰ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਇਤਿਹਾਸ ਵਿੱਚ ਲਿਖਿਆ ਵੀ ਇੱਕ ਬ੍ਰਾਹਮਣ ਆਇਆ, ਉਹ ਬ੍ਰਾਹਮਣ ਆਣ ਕੇ ਭਾਈ ਦਇਆ ਸਿੰਘ ਹੋਰਾਂ ਨੂੰ ਆਖਣ ਲੱਗਾ, ਕੇਸਗੜ੍ਹ ਸਾਹਿਬ ਤੋਂ ਹੇਠਲੇ ਅਸਥਾਨ ਦੇ ਮੈਦਾਨ ਵਿੱਚ ਸਨ, ਸ਼ਨੀਵਾਰ ਸੀ। ਬ੍ਰਾਹਮਣ ਆਣ ਕੇ ਕਹਿਣ ਲੱਗਾ, ਗੁਰੂ ਦੇ ਸਿੱਖੋ ਕੁਝ ਦਾਨ ਪੁੰਨ ਕਰ ਲਓ, ਅੱਜ ਸ਼ਨੀਵਾਰ ਹੈ। ਭਾਈ ਦਇਆ ਸਿੰਘ ਜੀ ਆਖਣ ਲੱਗੇ, ਪੰਡਿਤ ਜੀ, ਤੁਹਾਨੂੰ ਦਾਨ ਦੇਣ ਵਾਸਤੇ ਕੀ ਕੁਝ ਦਿੱਤਾ ਜਾ ਸਕਦਾ? ਬ੍ਰਾਹਮਣ ਕਹਿਣ ਲੱਗਾ, ਪੈਸੇ ਵੀ ਦਿੱਤੇ ਜਾ ਸਕਦੇ ਨੇ, ਵਸਤਰ ਵੀ ਦਿੱਤੇ ਜਾ ਸਕਦੇ ਨੇ, ਤੇ ਜੇ ਬਹੁਤਾ ਦਾਨ ਕਰਨਾ ਹੋਵੇ ਤੇ ਮੈਨੂੰ ਗਊ ਦਾਨ ਕਰ ਲਿਓ, ਇਹਦਾ ਬੜਾ ਮਹੱਤਵ ਹੈ। ਸਿੰਘ ਕਹਿਣ ਲੱਗੇ, ਪੰਡਿਤ ਜੀ, ਜੇ ਤੁਸੀਂ ਗਊ ਦਾਨ ਵਿੱਚ ਲੈਣੀ ਹੈ, ਇਹ ਤਾਂ ਫਿਰ ਬਾਪੂ ਕਲਗੀਆਂ ਵਾਲੇ ਨੂੰ ਪੁੱਛਣਾ ਪੈਣਾ। ਆ ਚਲੀਏ ਬਾਪੂ ਕਲਗੀਆਂ ਵਾਲਿਆਂ ਦੇ ਕੋਲ। ਉਧਰੋਂ ਭਾਈ ਦਇਆ ਸਿੰਘ ਹੋਰੀ ਪੰਡਿਤ ਨੂੰ ਲੈ ਕੇ ਚੱਲ ਪਏ ਦਰਬਾਰ ਵੱਲ ਨੂੰ। ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰਾਂ ਦਾ ਅਭਿਆਸ ਕਰਾਉਣ ਵਾਸਤੇ ਜਾ ਰਹੇ ਸਨ। ਮਹਾਰਾਜ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾ ਰਹਾ ਗੁਰੂ ਗੋਬਿੰਦ ਸਿੰਘ, ਦਿਲਾਂ ਦੀਆਂ ਜਾਣਨ ਹਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਨ ਦੀ ਗੱਲ ਬੁੱਝ ਕੇ ਭਾਈ ਦਇਆ ਸਿੰਘ ਨੂੰ ਆਖਣ ਲੱਗੇ, ਭਾਈ ਦਇਆ ਸਿੰਘ, ਭਾਈ ਪੰਡਿਤ ਤੁਹਾਡੇ ਨਾਲ ਤੁਰਿਆ ਆਉਂਦਾ ਹੈ, ਇਸ ਤਰ੍ਹਾਂ ਕਰੋ, ਪੰਡਿਤ ਨੂੰ ਇੱਕ ਗਧਾ ਦਾਨ ਕਰ ਦਿਓ। ਜਦੋਂ ਆਖਿਆ ਪੰਡਿਤ ਨੂੰ ਗਧਾ ਦਾਨ ਕਰ ਦਿਓ, ਪੰਡਿਤ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਸਾਹਿਬ ਮੇਰੇ ਮੰਗਣ ਤੋਂ ਬਗੈਰ ਹੀ ਮਹਾਰਾਜ ਨੇ ਕਿਹਾ ਤਾਂ ਗਧਾ ਦਾਨ ਕਰ ਦਿਓ। ਮਹਾਰਾਜ ਕਹਿੰਦੇ ਨੇ ਪੰਡਿਤ ਨੂੰ ਗਧਾ ਦਾਨ ਕਰ ਦਿਓ। ਉਹ ਪੰਡਿਤ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਉਹ ਕਹਿੰਦਾ, ਜੀ ਮੈਂ ਸ਼ਾਸਤਰਾਂ ਚ ਪੜ੍ਹਿਆ ਵੀ ਜਿਹੜਾ ਬੰਦਾ ਗਧਾ ਦਾਨ ਵਿੱਚ ਲਏਗਾ, ਦੇਣ ਤੇ ਲੈਣ ਵਾਲਾ ਨਰਕਾਂ ਵਿੱਚ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ, ਕਹਿਣ ਲੱਗੇ, ਪੰਡਿਤ ਜੀ, ਤੁਸੀਂ ਸਾਡਾ ਫਿਕਰ ਨਾ ਕਰੋ, ਆਪਣਾ ਫਿਕਰ ਕਰੋ, ਪਰ ਜਿਹੜਾ ਗਧਾ ਅਸੀਂ ਦਾਨ ਕਰਨਾ ਤੁਸੀਂ ਦੇਖਿਆ ਨਹੀਂ। ਭਾਈ ਦਇਆ ਸਿੰਘ ਦੇ ਕੰਨ ਵਿੱਚ ਮਹਾਰਾਜ ਨੇ ਪਤਾ ਨਹੀਂ ਕੀ ਆਖਿਆ। ਇੱਕ ਸਿੱਖ ਨੂੰ ਕੱਲਿਆ ਭਾਈ ਦਇਆ ਸਿੰਘ ਨੇ, ਉਹ ਇੱਕ ਗਧਾ ਲੈ ਕੇ ਆਇਆ ਜਿਹਦੇ ਗਲ ਵਿੱਚ ਸੋਨੇ ਦਾ ਕੈਂਠਾ ਪਿਆ ਹੋਇਆ ਸੀ। ਉਹ ਸਿੱਖ ਹਿੱਕਦਾ ਏ ਗਧੇ ਨੂੰ। ਮਹਾਰਾਜ ਕਹਿੰਦੇ ਨੇ, ਪੰਡਿਤ ਜੀ, ਹੁਣ ਦੇਖੋ ਗਧੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਸੀਂ ਕਹਿੰਦੇ ਹੋ ਗਧਾ ਲੈਣ ਵਾਲਾ ਦਾਨ ਵਿੱਚ ਨਰਕਾਂ ਨੂੰ ਜਾਏਗਾ। ਇਹ ਗਧਾ ਕੋ ਆਮ ਗਧਾ ਨਹੀਂ, ਇਹ ਆਮ ਖੋਤਾ ਨਹੀਂ। ਆ ਵੇਖੋ ਹੁਣ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਜਦੋਂ ਦੇਖਿਆ ਗਧੇ ਦੇ ਗਲ ਵਿੱਚ ਕੈਂਠਾ ਪਿਆ ਹੋਇਆ ਸੋਨੇ ਦਾ, ਉਹ ਪੰਡਿਤ ਕਹਿਣ ਲੱਗਾ, ਜੀ ਹਾਂ, ਮੇਰੇ ਸ਼ਾਸਤਰਾਂ 'ਚ ਲਿਖਿਆ ਹੋਇਆ ਵੀ ਜੇ ਕੋਈ ਸੋਨੇ ਦੇ ਸਮੇਤ ਗਧਾ ਦਾਨ ਕਰੇਗਾ ਤੇ ਗਧਾ ਸੋਨੇ ਦੇ ਸਮੇਤ ਦਾਨ ਕਰੇਗਾ, ਲੈਣ ਤੇ ਦੇਣ ਵਾਲਾ ਸੁਰਗਾਂ ਨੂੰ ਜਾਏਗਾ। ਮਹਾਰਾਜ ਆਖਣ ਲੱਗੇ, ਇਹ ਆ ਤੁਹਾਡਾ ਧਰਮ? ਤੁਹਾਡਾ ਧਰਮ ਇਹੋ ਕੁਝ ਸਿਖਾਉਂਦਾ? ਧਰਮ ਦੇ ਨਾਂ ਤੇ ਠੱਗੀਆਂ ਮਾਰਨੀਆਂ? ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨੰਦੇੜ ਸਾਹਿਬ ਨੂੰ ਜਾ ਰਹੇ ਸਨ, ਇੱਕ ਹਿੰਦੂ ਤੀਰਥਾਂ ਤੇ ਗਏ, ਇੱਕ ਬੈਠਾ ਹੋਇਆ ਸੰਤ ਜਿਹਦੇ ਅੱਖਾਂ ਵਿੱਚੋਂ ਅੱਥਰੂ ਨਿਕਲ ਰਹੇ ਹਨ, ਅੱਖਾਂ ਵਿੱਚੋਂ ਪਾਣੀ ਨਿਕਲ ਰਿਹਾ। ਸਿੱਖ ਕਹਿਣ ਲੱਗੇ, ਮਹਾਰਾਜ, ਇਹ ਰੱਬ ਨਾਲ ਇੱਕਮਿਕ ਹੋਇਆ ਪਿਆ ਹੈ, ਇਹ ਵਿਰਾਗੀ ਹੋਇਆ, ਇਹਦੇ ਅੱਖਾਂ ਵਿੱਚੋਂ, ਨੇਤਰਾਂ ਚੋਂ ਹੰਝੂ ਵਗ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਨਹੀਂ, ਇਹਦੇ ਨੇਤਰਾਂ ਚੋਂ ਹੰਝੂ ਨਹੀਂ ਵਗ ਰਹੇ। ਆਖਣ ਭੀਤਰ ਤੇਲ ਕੋਡਾਰ, ਲੋਗਨ ਨੀਰ ਬਹਾਏ ਦਿਖਾਵੇ। ਮਹਾਰਾਜ ਕਹਿੰਦੇ, ਅੱਖਾਂ ਵਿੱਚ ਸਰੋਂ ਦਾ ਤੇਲ ਪਾਇਆ ਹੋਇਆ ਹੈ, ਜਦੋਂ ਥੋੜੀਆਂ ਜਿਹੀਆਂ ਖੋਲ ਕੇ ਸੂਰਜ ਵੱਲ ਵੇਂਦਾ ਪਾਣੀ ਵਗ ਪੈਂਦਾ, ਲੋਕ ਸਮਝਦੇ ਵੀ ਅੱਖਾਂ ਚੋਂ ਅੱਥਰੂ ਵਗ ਰਹੇ ਨੇ। ਆਖਣ ਭੀਤਰ ਤੇਲ ਕੋਡਾਰ, ਲੋਗਨ ਨੀਰ ਬਹਾਏ ਦਿਖਾਵੇ। ਜੋ ਤਨਵਾਨ ਲਖੇ ਤੇ ਸੇਵਕ, ਜਿਹ ਪ੍ਰਸਾਦ ਪਰੋਸ ਜਮਾਵੇ। ਜੋ ਤਨਹੀਨ ਲਖੇ ਨਿਜ ਸੇਵਕ। ਮਹਾਰਾਜ ਕਹਿੰਦੇ, ਜੇ ਕਿਸੇ ਤਨਾੜ ਨੂੰ ਵੇਂਦਾ ਉਹਦੀ ਬੜੀ ਸੇਵਾ ਕਰਦਾ, ਆਓ ਭਗਤ ਕਰਦਾ। ਜੋ ਤਨਹੀਨ ਲਖੇ ਤੇ ਮੰਗਣ ਜਾਤ ਮੁੱਖੋ ਦਿਖਾਵੇ। ਜਿਹੜਾ ਇਹਦਾ ਸ਼ਰਧਾਲੂ ਮਾਇਆ ਤੋਂ ਬਿਨਾਂ ਕਮਜ਼ੋਰ ਹੋਵੇ, ਉਹਦੇ ਘਰ ਵਿੱਚ ਦਰਸ਼ਨ ਵੀ ਨਹੀਂ ਦਿੰਦਾ। ਲੂਟਤ ਹੈ ਬਸ ਲੋਗਨ ਕੋ, ਕਬੂ ਨਾ ਪਰਮੇਸ਼ਰ ਕੇ ਗੁਣ ਗਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਧਰਮ ਦੇ ਨਾਂ ਤੇ ਲੁੱਟ ਰਿਹਾ ਹੈ, ਅੱਖਾਂ ਵਿੱਚ ਤੇਲ ਪਾ ਕੇ ਲੋਕਾਂ ਨੂੰ ਅਥਰੂ ਵਹਾ ਕੇ ਦੱਸਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਭੇਖ ਕਰਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ।
ਅੰਤਰ ਵਿਖਿਆ ਉਤਰੀ ਘੇਰੇ,
ਮਹਾਰਾਜ ਕਹਿੰਦੇ ਅੰਦਰੇ ਦੇ ਮਾਇਆ ਦਾ ਰਸ ਹੈ ਜਿਹੜੀ ਇਹਨੂੰ ਘੇਰੀ ਬੈਠੀ ਹੈ, ਜ਼ਹਿਰ ਬਣ ਕੇ ਇਹਦੇ ਅੰਦਰ ਮਾਇਆ ਸਮੋਈ ਹੋਈ ਹੈ, ਇਹਨੂੰ ਘੇਰੀ ਬੈਠੀ ਹੈ।
ਅਵਰ ਉਪਦੇਸ਼ ਆਪਣਾ ਬੂਝੈ,
ਮਹਾਰਾਜ ਕਹਿੰਦੇ ਜਿਹੜੀ ਗੱਲ ਲੋਕਾਂ ਨੂੰ ਕਹਿੰਦਾ ਆਪ ਨੀ ਸਮਝਦਾ, ਜਿਹੜੀ ਗੱਲ ਲੋਕਾਂ ਨੂੰ ਕਹਿੰਦਾ ਆਪਣੇ ਆਪ ਨਹੀਂ ਕਰਦਾ। ਅਵਰ ਉਪਦੇਸ਼ ਆਪਣਾ ਕਰੇ, ਆਵਤ ਜਾਵਤ ਜਨਮ ਮੈਂ ਮਰੇ। ਬੇਸ਼ੱਕ ਬਾਕੀਆਂ ਲੋਕਾਂ ਨੂੰ ਵੀ ਗੁਰੂ ਜੀ ਨੇ ਬੜੀ ਹਦਾਇਤ ਕੀਤੀ, ਪਰ ਸਾਡੇ ਉਪਦੇਸ਼ਕਾਂ ਵਾਸਤੇ ਗੁਰੂ ਜੀ ਕਹਿੰਦੇ ਨੇ ਜੋ ਗੱਲ ਲੋਕਾਂ ਨੂੰ ਕਹਿੰਦਾ ਜੇ ਤੂੰ ਆਪ ਉਪਦੇਸ਼ ਨਾ ਮੰਨਿਆ ਤੇ ਯਾਦ ਰੱਖੀ ਜੰਮਦਾ ਰਹੇਗਾ ਮਰਦਾ ਰਹੇਗਾ। ਮਹਾਰਾਜ ਸੱਚੇ ਪਾਤਸ਼ਾਹ ਇਹੀ ਸਾਨੂੰ ਅੱਜ ਉਪਦੇਸ਼ ਕਰਦੇ ਨੇ।
ਐਸਾ ਬ੍ਰਾਹਮਣ ਕਹੀ ਨਾ ਸੀਜੈ,
ਇਹੋ ਜਿਹਾ ਬ੍ਰਾਹਮਣ ਜਿਹੜਾ ਲੋਕਾਂ ਨੂੰ ਤੇ ਉਪਦੇਸ਼ ਕਰਦਾ ਆਪ ਨਹੀਂ ਕਰਦਾ, ਉਹ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੁੰਦਾ।
ਮੂਰਖ ਬ੍ਰਾਹਮਣ ਪ੍ਰਭੂ ਸੰਭਾਲ,
ਮਨੁੱਖ ਦੀ ਜ਼ਿੰਦਗੀ ਦੀ ਸਫਲਤਾ ਕੀ ਹੈ? ਰੱਬ ਦਾ ਮਿਲਾਪ, ਗੁਰੂ ਦਾ ਮਿਲਾਪ। ਮਨੁੱਖ ਦੀ ਜ਼ਿੰਦਗੀ ਦੀ ਸਫਲਤਾ ਕੀ ਹੈ? ਅੰਦਰ ਨਿਰਮਲ ਹੋ ਜਾਣਾ। ਮਹਾਰਾਜ ਕਹਿੰਦੇ ਨਾ ਇਹਦਾ ਮਨ ਨਿਰਮਲ ਹੁੰਦਾ ਹੈ, ਨਾ ਇਹਨੂੰ ਰੱਬ ਮਿਲਦਾ, ਨਾ ਇਹਦੀ ਗੁਰੂ ਨਾਲ ਸਾਂਝ ਬਣਦੀ ਹੈ। ਗਰੀਬ ਨੂੰ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਮੂਰਖ ਬ੍ਰਾਹਮਣ ਆਪਣੇ ਅੰਦਰ ਪ੍ਰਭੂ ਦਾ ਚੇਤਾ ਕਰ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਹੇ ਮੂਰਖ ਬ੍ਰਾਹਮਣ ਪਈ ਤੂੰ ਪ੍ਰਭੂ ਨੂੰ ਚੇਤੇ ਕਰ, ਇਹੋ ਜਿਹਾ ਬ੍ਰਾਹਮਣ ਜ਼ਿੰਦਗੀ ਚ ਕਦੇ ਕਾਮਯਾਬ ਨਹੀਂ ਹੁੰਦਾ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਹੇ ਮੂਰਖ ਬ੍ਰਾਹਮਣ ਪ੍ਰਭੂ ਦਾ ਚੇਤਾ ਕਰ ਸਾਂਝ ਪਾ।
ਦੇਖਤ ਸੁਨਤ ਤੇਰੇ ਹੈ ਨਾਲ,
ਉਹ ਰੱਬ ਤੇਰੇ ਨਾਲ ਹੈ, ਜੋ ਕੁਝ ਬੋਲਦਾ ਉਹ ਸੁਣ ਰਿਹਾ ਹੈ। ਮਹਾਰਾਜ ਗੁਰੂ ਦੇਵ ਜੀ ਦਾ ਪਾਵਨ ਬਚਨ ਹੈ, ਇਹ ਮਨ ਮਤ ਜਾਣੇ ਹਰ ਦੂਰ ਹੈ, ਰੱਬ ਬਤਾ ਕਿਤੇ ਸਮਝ ਲਈ ਰੱਬ ਦੂਰ ਹੈ। ਸਦਾ ਵੇਖ ਹਦੂਰ, ਸਦ ਸੁਣ ਦਾ ਸਦ ਵੇਖ ਦਾ ਸ਼ਬਦ ਰਿਹਾ ਭਰਪੂਰ, ਜੋ ਕੁਝ ਬੰਦਾ ਬੋਲਦਾ ਰੱਬ ਸੁਣਦਾ ਹੈ, ਜੋ ਕੁਝ ਬੰਦਾ ਕਰਦਾ ਰੱਬ ਦੇਖਦਾ ਹੈ। ਸਾਧ ਸੰਗਤ ਜਦੋਂ ਮਾਤਾ ਤ੍ਰਿਪਤਾ ਜੀ ਕਾਲ ਚਲਾਣਾ ਕਰ ਗਏ, ਵਿੱਚੋਂ ਕਿਸੇ ਨੇ ਆਖਿਆ ਬਹੁਤ ਮਾੜੀ ਹੋਈ ਹੈ, ਬਾਬਾ ਨਾਨਕ ਜੀ ਕਹਿੰਦੇ ਨੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ। ਭਾਈ ਉੱਚਾ ਬਚਨ ਨਾ ਬੋਲੋ, ਮੇਰਾ ਰੱਬ ਜਾਣ ਹੀ ਜਾਣ ਹੈ, ਜੋ ਕੁਝ ਬੋਲਦਿਆਂ ਉਹ ਸੁਣ ਰਿਹਾ ਹੈ। ਭਾਈ ਉਹਨੂੰ ਜ਼ਾਲਮ ਨਾ ਆਖੋ, ਉਹਦੇ ਹੁਕਮ ਦੀ ਕੁਤਾਈ ਨਾ ਕਰੋ। ਮਹਾਰਾਜ ਕਹਿੰਦੇ ਨੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਉਹ ਮੇਰਾ ਰੱਬ ਆਪ ਸਭ ਕੁਝ ਜਾਣਦਾ, ਉੱਚਾ ਬਚਨ ਨਾ ਬੋਲੋ ਸਭ ਕੁਝ ਸੁਣਦਾ ਹੈ।
ਕਹੋ ਨਾਨਕ ਜੇ ਹੋਵੀ ਭਾਗ,
ਮਹਾਰਾਜ ਕਹਿੰਦੇ ਨੇ ਹੇ ਨਾਨਕ ਜੇ ਤੇਰੇ ਮੱਥੇ ਦੇ ਭਾਗ ਜਾਗ ਪੈਣ, ਸਾਨੂੰ ਮਹਾਰਾਜ ਕਹਿੰਦੇ ਜੇ ਤੇਰੇ ਭਾਗ ਜਾਗ ਪੈਣ ਤੇ,
ਮਾਨ ਛੋੜ ਗੁਰ ਚਰਣੀ ਲਾਗ,
ਆਪਣੇ ਅੰਦਰੋਂ ਮਾਨ ਗੁਬਾਨ ਛੱਡ ਦੇ, ਗੁਰੂ ਦੀ ਚਰਨੀ ਲੱਗ ਜਾ, ਤੇਰਾ ਲੋਕ ਸੁਖੀ ਪਰਲੋਕ ਸਹਿਲਾ ਹੋ ਜਾਏ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਹੈੱਡ ਗ੍ਰੰਥੀ ਸਾਹਿਬ ਦਾ ਧੰਨਵਾਦ, ਪ੍ਰਧਾਨ ਜੀ ਹੋਰਾਂ ਦਾ, ਗੁਰੂ ਕੇ ਸੰਗਤਾਂ ਦਾ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਕੋਟਾਨਕੋਟ ਸ਼ੁਕਰ। ਆਓ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਮੂਰਖ ਬਾਮਨ ਪ੍ਰਭੂ ਸੰਭਾਲ, ਦੇਖਤ ਸੁਨਤ ਤੇਰੇ ਹੈ ਨਾਲ, ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਣੀ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।